ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ
ਤੇਗ ਬਹਾਦਰ ਚੰਦ,
ਦਸਵੇਂ ਗੋਬਿੰਦ ਸਿੰਘ
ਗੁਰ
ਨਮੋ ਸ਼ਰਨ
ਅਰਵਿੰਦ,
ਜਿਸ ਮੈਂ ਅੰਮ੍ਰਿਤ ਗਿਆਨ ਹੈ
ਨਾਨਕ ਭਗਤ ਵੈਰਾਗ,
ਸ੍ਰੀ ਗੁਰੂ ਗ੍ਰੰਥ ਸਾਹਿਬ
ਮੰਦਰੋਂ ਸਾਰਿਆਂ ਨਿਰਾਗ,
ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ
ਵਿਕਾਰ,
ਤਿੰਨ ਸੰਤਨ ਕੋ ਬੰਦਨਾ
ਸਿਰ ਚਰਨਨ ਪਰਸਾਰ,
ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ
ਹੋਏ,
ਵਾਹਿਗੁਰੂ ਜੀ ਕੀ ਫਤਿਹ, ਜਗਨ ਬਿਨਾਸਨ
ਸੋਏ,
ਵਾਹਿਗੁਰੂ ਜੀ ਕੀ ਫਤਿਹ,
ਜਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ ਦੁਹਰਾ, ਫਿਰ ਤੋ ਤ੍ਰਵਧਾਨ ਨਿਜ ਦੇਖ ਮਾਰੀ ਓਰ, ਪੁਰ ਵਿਚਾਰ ਤ੍ਰੈ ਨਰ ਹਾਂ ਆਏ ਕਹਿ ਕੇ ਜੋਰ, ਦੋਹਰਾ ਫਿਰ ਤੋ ਤ੍ਰਵਥਾਨ ਨਿਜਾ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸੇ ਨੇ, ਹਰ ਰੋਜ ਗੁਰੂ ਕੀ ਹਜੂਰੀ ਚ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਆ। ਜਿਸ ਪ੍ਰਕਾਰ ਆਪਾਂ ਕੱਲ ਜੋ ਪ੍ਰਸੰਗ ਸਰਵਣ ਕੀਤਾ ਸੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਧਰੂਪ ਭਗਤ ਬਾਰੇ ਦੱਸ ਰਹੇ ਨੇ, ਜਿਸ ਤਰ੍ਹਾਂ ਧਰੂਪ ਭਗਤ ਵਾਪਸ ਆਪਣੇ ਨਗਰ ਦੇ ਵਿਚ ਪਹੁੰਚਿਆ, ਉਤਾਨਪਦ ਰਾਜੇ ਨੇ ਬਹੁਤ ਜ਼ਿਆਦਾ ਖੁਸ਼ੀ ਕੀਤੀ ਹੈ। ਇਸ ਤੋਂ ਉਪਰੰਤ ਉਤਾਨਪਦ ਰਾਜੇ ਨੇ ਧਰੂਪ ਭਗਤ ਨੂੰ ਰਾਜ ਬਖਸ਼ਿਆ, ਆਪ ਜੰਗਲ ਦੇ ਵਿਚ ਭਗਤੀ ਕਰਨ ਵਾਸਤੇ ਚਲੇ ਗਿਆ। ਉਪਰੰਤ ਧਰੂਪ ਭਗਤ ਦਾ ਇਕ ਜਿਹੜਾ ਭਰਾ ਸੀਗਾ ਉੱਤਮ, ਉਸ ਨੂੰ ਜੰਗਲ ਦੇ ਵਿਚ ਜੱਸਾਂ ਨੇ ਮਾਰ ਦਿੱਤਾ। ਇਸ ਦੀ ਮਾਤਾ ਇਸ ਨੂੰ ਲੱਭਣ ਵਾਸਤੇ ਗਈ ਤੇ ਉਹ ਜਿਹੜੀ ਦਾਵਾ ਵਾਹਿਗੁਰੂ ਜਿਹੜੀ ਅੱਗ ਲੱਗਦੀ ਜੰਗਲ ਦੇ ਵਿਚ ਉਸ ਦੇ ਵਿਚ ਸੜ ਗਈ ਹੈ। ਇਸੇ ਤਰ੍ਹਾਂ ਹੀ ਜਦੋਂ ਧਰੂਪ ਭਗਤ ਨੂੰ ਪਤਾ ਲੱਗਾ ਜੱਸਾਂ ਦੇ ਨਾਲ ਜੰਗ ਹੋਈ, ਅਨੇਕਾਂ ਪ੍ਰਕਾਰ ਦੇ ਨਾਲ ਜੱਸਾਂ ਦੇ ਨਾਲ ਜੰਗ ਹੋਣ ਦੇ ਕਾਰਨ ਬਹੁਤੇ ਜ਼ਿਆਦਾ ਜਸ਼ ਮਾਰੇ ਗਏ। ਇਸ ਦੇ ਦਾਦੇ ਮਨੂ ਰਾਜੇ ਨੇ ਆਣ ਕਰਕੇ ਇਸ ਨੂੰ ਸਮਝਾਇਆ, ਉਪਰੰਤ ਸ਼ਾਂਤ ਹੋ ਕਰਕੇ ਵਾਪਸ ਆਪਣੇ ਨਗਰ ਨੂੰ ਗਿਆ। ਤੇ ਫਿਰ ਇਸੇ ਤਰੀਕੇ ਦੇ ਨਾਲ ਹੀ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਧਰੂਪ ਭਗਤ ਦੇ ਹੁਣ ਇੱਥੇ ਪਹੁੰਚ ਰਹੇ ਨੇ ਗੁਰੂ ਪਾਤਸ਼ਾਹ ਜੀ ਨੂੰ ਦਰਸ਼ਨ ਦੇਣ ਵਾਸਤੇ, ਆਓ ਜਿਸ ਤਰ੍ਹਾਂ ਅੱਗੇ ਪਾਵਨ ਪ੍ਰਸੰਗ ਆ ਰਿਹਾ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ, ਫਿਰ ਤੋ ਤ੍ਰਵਥਾਨ ਨਿਜ ਦੇਖ ਹਮਾਰੀ ਓਰ।
ਭਾਈ ਬਾਲਾ ਜੀ ਕਹਿ ਰਹੇ ਜਿਸ ਤਰੀਕੇ ਦੇ ਨਾਲ ਜਦੋਂ ਗੁਰੂ ਸਾਹਿਬ ਦੇ ਨਾਲ ਅਸੀਂ ਉੱਥੇ ਪਹੁੰਚੇ ਹਾਂ ਤੇ ਧਰੂਪ ਭਗਤ ਆਪਣੇ ਅਸਥਾਨ ਦੇ ਉੱਤੇ ਫਿਰ ਰਿਹਾ ਸੀ, ਜਿਸ ਸਮੇਂ ਧਰੂਪ ਭਗਤ ਨੇ ਸਾਡੇ ਵੱਲ ਵੇਖਣਾ ਕੀਤਾ ਹੈ,
ਔਰ ਵਿਚਾਰ ਤ੍ਰੈ ਨਰ ਇਹਾਂ ਆਏ ਕੇ ਕੋਈ ਜੋਰ।
ਹਿਰਦੇ ਵਿਚ ਧਰੂਪ ਭਗਤ ਨੇ ਵਿਚਾਰ ਕੀਤੀ ਹੈ ਕਿ ਤਿੰਨ ਮਨੁੱਖ ਕਿਧਰੋਂ ਸਾਡੇ ਇਸ ਅਸਥਾਨ ਦੇ ਉੱਤੇ ਆਣ ਕਰਕੇ ਪਹੁੰਚੇ ਹਨ।
ਚੌਪਈ ਪਹੁੰਚੇ ਤੇ ਸਮੀਪ ਜਬ ਜਾਏ,
ਤੇ ਜਿਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਧਰੂਪ ਭਗਤ ਦੇ ਪਾਸ ਪਹੁੰਚੇ ਹਨ।
ਸ੍ਰੀ ਕਰਤਾਰ ਕਰਤਾਰ
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਤ ਕਰਤਾਰ ਇਸ ਪ੍ਰਕਾਰ ਆਪਣੇ ਮੁਖਾਰਬਿੰਦ ਤੋਂ ਉਚਾਰਿਆ ਹੈ।
ਬੂਝਤ ਧਰੁਵ ਕੌਣ ਤੁਮ ਆਏ,
ਉਸ ਵੇਲੇ ਧਰੂਪ ਭਗਤ ਨੇ ਪੁੱਛਿਆ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਿ ਆਪ ਜੀ ਕਿਹੜੇ ਨਗਰ ਤੋਂ ਇੱਥੇ ਪਹੁੰਚੇ ਹੋ।
ਭੂਚਰ ਖੇਚਰ ਕਿਨ ਪਹੁੰਚਾਏ,
ਭਾਵ ਭੂਚਰ ਕਹਿੰਦੇ ਨੇ ਜਿਹੜੇ ਧਰਤੀ ਤੇ ਵਸਣ ਵਾਲੇ ਲੋਕ, ਖੇਚਰ ਜਿਹੜੇ ਆਕਾਸ਼ ਦੇ ਉੱਤੇ ਆਏ ਹਨ। ਇਸ ਕਰਕੇ ਤੁਸੀਂ ਧਰਤੀ ਤੇ ਵਸਣ ਵਾਲੇ ਲੋਕ ਇਸ ਆਕਾਸ਼ ਉੱਤੇ ਆਣ ਕਰਕੇ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚੇ ਹੋ,
ਕੈਸੇ ਮਾਰਗ ਲੀਨ ਪਛਾਣਾ,
ਤੇ ਕਿਸ ਪ੍ਰਕਾਰ ਜਿਹੜਾ ਰਸਤਾ ਹੈ ਨਾ ਤੁਸੀਂ ਪਛਾਣਿਆ ਹੈ।
ਅੱਗੇ ਕਿਤਕੋ ਕੀਨ ਪਿਆਨਾ,
ਤੇ ਅੱਗੇ ਇਸ ਤੋਂ ਪਹਿਲਾਂ ਅੱਜ ਤੱਕ ਕਿਸੇ ਨੇ ਵੀ ਇਸ ਜਗ੍ਹਾ ਉੱਤੇ ਆਉਣਾ ਨਹੀਂ ਕੀਤਾ, ਨਾ ਹੀ ਕਿਸੇ ਨੇ ਰਸਤਾ ਲੱਭਾ ਹੈ।
ਵਿਖਮ ਪੰਥ ਵੜ ਕਿਉਂ ਕਰ ਆਏ।
ਇਹ ਜਿਹੜਾ ਬੜਾ ਭਿਆਨਕ ਰਸਤਾ ਹੈ, ਤੁਸੀਂ ਕਿਸ ਤਰੀਕੇ ਦੇ ਨਾਲ ਇਸ ਰਸਤੇ ਨੂੰ ਨੰਗ ਕਰਕੇ ਇਸ ਜਗ੍ਹਾ ਤੇ ਪਹੁੰਚੇ ਹੋ?
ਦੇਵਨਾ ਦਾਨਵ ਕਿਨੂੰ ਖਾਏ।
ਤੁਹਾਨੂੰ ਰਸਤੇ ਵਿੱਚ ਆਉਂਦਿਆਂ ਹੋਇਆ ਕਿਸੇ ਵੀ ਦੇਵ ਜਾਂ ਦੈਂਤ ਨੇ ਕਿਸੇ ਨੇ ਖਾਧਾ ਨਹੀਂ ਹੈ।
ਪੂਰਵ ਪਈ ਨਾ ਕਬੂ ਐਸੇ।
ਹੁਣ ਧਰੁਵ ਭਗਤ ਕਹਿ ਰਿਹਾ ਕਿ ਪਹਿਲਾਂ ਇਸ ਤਰ੍ਹਾਂ ਅੱਜ ਤੱਕ ਕਦੇ ਵੀ ਹੋਇਆ ਨਹੀਂ ਕਿ ਸਾਡੀ ਇਸ ਜਗ੍ਹਾ ਉੱਤੇ ਜਿਹੜੇ ਆਮ ਮਨੁੱਖ ਹਨ ਧਰਤੀ ਤੇ ਵਸਣ ਵਾਲੇ ਪਹੁੰਚ ਸਕਣ।
ਦੇਹ ਆਏ ਆਪ ਜੈਸੇ।
ਆਪ ਜੀ ਜਿਸ ਪ੍ਰਕਾਰ ਇਸ ਦੇਹ ਸਰੀਰ ਨੂੰ ਲੈ ਕਰ ਕਿਸ ਜਗ੍ਹਾ ਉੱਤੇ ਪਹੁੰਚੇ ਹੋ?
ਵਿਖਮ ਪ੍ਰਹਾਰ ਉਲੰਘੇ ਸਾਰੇ।
ਆਪ ਜੀ ਵਿਖਮ ਪ੍ਰਹਾਰ ਜਿਹੜਾ ਕਠਿਨ ਰਸਤਾ ਹੈ, ਸਾਰੇ ਪਹਾੜ ਆਦਿਕ ਬੜੇ ਭਿਆਨਕ ਜਿਹੜੇ ਸਨ ਉਹ ਤੁਸੀਂ ਨੰਗ ਕਰਕੇ ਇਸ ਜਗ੍ਹਾ ਤੇ ਆ ਗਏ ਹੋ।
ਜੋ ਸੁਣ ਸ੍ਰੀ ਗੁਰਬਚਨ ਉਚਾਰੇ।
ਤੇ ਇਸ ਪ੍ਰਕਾਰ ਸੁਣ ਕਰਕੇ ਧਰੁਵ ਭਗਤ ਤੋਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਚਨ ਉਚਾਰੇ ਹਨ।
ਦੋਹਰਾ ਸਤਨਾਮ ਕਰਤਾ ਪੁਰਖ ਕੀਨ ਭਗਤ ਤੇ ਜੋਰ।
ਤੇ ਉਸ ਸਮੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸੱਚਾ ਨਾਮ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਤੇ ਜਿਹੜਾ ਕਾਲ ਪੁਰਖ ਕਰਤਾ ਪੁਰਖ ਹੈ, ਉਸ ਮਾਲਕ ਦੇ ਨਾਮ ਦੇ ਜੋਰ ਦੇ ਨਾਲ।
ਮਾਰਗ ਭਲੇ ਪਛਾਣ ਕੇ ਆਏ ਤੁਮਰੀ ਓਰ।
ਤੇ ਜਿਹੜਾ ਮਾਰਗ ਭਲੇ ਤਰੀਕੇ ਨਾਲ ਅਸੀਂ ਪਹਿਚਾਣ ਲਿਆ ਮਾਲਕ ਦੀ ਕਿਰਪਾ ਦੇ ਨਾਲ, ਉਸ ਦੇ ਨਾਮ ਦੇ ਨਾਲ, ਇਸ ਕਰਕੇ ਤੇਰੇ ਵੱਲ ਅਸੀਂ ਪਹੁੰਚੇ ਹਾਂ।
ਚੌਪਈ ਧਰਿਓ ਧਿਆਨ ਜਪ ਸ੍ਰੀ ਕਰਤਾਰਾ।
ਜਿਸ ਸਮੇਂ ਅਸੀਂ ਸਤਿਗੁਰੂ ਉਸ ਕਾਲ ਪੁਰਖ ਦਾ ਧਿਆਨ ਧਾਰਨ ਕੀਤਾ ਹੈ,
ਸਭ ਹੀ ਮਾਰਗ ਪਯੋ ਸੁਖਾਰਾ।
ਤੇ ਜਿੰਨਾ ਵੀ ਮਾਰਗ ਸੀ ਨਾ, ਸਾਰਾ ਹੀ ਮਾਰਗ ਫਿਰ ਸਾਨੂੰ ਸੌਖਾ ਹੀ ਦਿਸਣ ਲੱਗ ਪਿਆ ਸੀ।
ਨਿਰੰਕਾਰ ਕੇ ਦਰਸ਼ਨ ਆਏ।
ਅਸੀਂ ਤਾਂ ਭਈ ਨਿਰੰਕਾਰ ਜਿਹੜਾ ਕਾਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ ਨਾ, ਉਸ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ।
ਦਾਨਵ ਦੇਵ ਚਰਨ ਕੋ ਲਾਏ।
ਤੇ ਜਿਹੜੇ ਦਾਨਵ ਤੇ ਦੇਵਤਿਆਂ ਦੀ ਤੂੰ ਗੱਲ ਕਰ ਰਿਹਾ, ਜਿਨ੍ਹਾਂ ਦੈਂਤਾਂ ਦੀ ਗੱਲ ਕਰ ਰਿਹਾ, ਉਹ ਤੇ ਉਹ ਸਾਰੇ ਮਾਲਕ ਵਾਹਿਗੁਰੂ ਦੇ ਚਰਨਾਂ ਦੇ ਨਾਲ ਲੱਗੇ ਹੋਏ ਹਨ।
ਦਰਸ਼ਨ ਕੀ ਅਵਲਾਖ ਹਮਾਰੇ।
ਸਾਡੇ ਤੇ ਹਿਰਦੇ ਦੇ ਵਿੱਚ ਕੇਵਲ ਤੇ ਕੇਵਲ ਇੱਕ ਇੱਛਾ ਹੈ, ਉਸ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਦੀ, ਉਸ ਦੀ ਦਰਸ਼ਨਾਂ ਦੀ ਇੱਛਾ ਲੈ ਕਰਕੇ ਇਸ ਜਗ੍ਹਾ ਤੇ ਪਹੁੰਚੇ ਹਾਂ।
ਵਰ ਦੀਜਾ ਜੋ ਬੇਗ ਨਿਹਾਰ।
ਤੇ ਸਾਨੂੰ ਹੁਣ ਵਰ ਦੇਵੋ ਕਿ ਅਸੀਂ ਛੇਤੀ ਦੇ ਨਾਲ ਅਸੀਂ ਉਸ ਮਾਲਕ ਦੇ ਦਰਸ਼ਨ ਕਰ ਲੈਣਾ ਕਰੀਏ।
ਬਾਲ ਵੈਸਤੀ ਭਗਤ ਸੰਪੂਰਨ।
ਇਸ ਕਰਕੇ ਤੁਸੀਂ ਤੇ ਬਾਲ ਅਵਸਥਾ ਦੇ ਵਿੱਚ ਜਿਹੜੀ ਸੰਪੂਰਨ ਪਰਮੇਸ਼ਰ ਦੀ ਭਗਤੀ ਕਰਨੀ ਹੈ ਨਾ, ਛੋਟੀ ਅਵਸਥਾ ਦੇ ਵਿੱਚ ਤੁਸੀਂ ਪ੍ਰਾਪਤ ਕੀਤੀ ਹੈ।
ਮਹਿਮਾ ਆਦਿਕ ਤੋਰ ਗੁਣ ਰੂਰਨ।
ਤੇ ਆਪ ਜੀ ਦੀ ਜਿਹੜੀ ਮਹਿਮਾ ਹੈ ਨਾ, ਤੇ ਆਪ ਜੀ ਦੇ ਗੁਣਾਂ ਦੀ ਜਿਹੜੀ ਮਹਿਮਾ ਹੈ, ਬੜੀ ਰੂਰਨ, ਬੜੀ ਸੁੰਦਰ, ਸਾਰੇ ਬੰਨੇ ਪ੍ਰਗਟ ਹੈ।
ਜਾਣੋ ਨਾਨਕ ਨਾਮ ਹਮਾਰਾ।
ਇਹ ਧਰੁਵ ਭਗਤ ਤੂੰ ਪੁੱਛਦਾ ਨਾਮ ਸਾਡਾ, ਫਿਰ ਜਾਣ ਲੈਣਾ ਕਰਕੇ ਸਾਨੂੰ ਨਾਨਕ ਨਾਮ ਦੇ ਨਾਲ ਸਾਰਾ ਜਗਤ ਜਾਣਦਾ ਹੈ।
ਦਰਸ਼ਨ ਭਗਤ ਭਗਤਨ ਕੋ ਸੁਖ ਕਾਰਾ।
ਤੇ ਸਾਡਾ ਕੰਮ ਕੀ ਹੈ, ਜਿਹੜੇ ਸੁਖ ਦੇਣ ਵਾਲੇ ਭਗਤਾਂ ਦੇ ਦਰਸ਼ਨ ਹਨ ਨਾ, ਅਸੀਂ ਤੇ ਦਰਸ਼ਨ ਕਰਦੇ ਹਾਂ ਜਿਹੜੇ ਮਹਾਤਮਾ ਸੁਖ ਦੇਣ ਵਾਲੇ ਹਨ।
ਪ੍ਰਭ ਨੇ ਸੁਣਿਓ ਨਾਮ ਆਸ ਜਾਵਹੀ।
ਤੇ ਜਿਸ ਪ੍ਰਕਾਰ ਧਰੁਵ ਭਗਤ ਨੇ ਇਸ ਤਰੀਕੇ ਦੇ ਨਾਲ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਆਪਣੇ ਕੰਨਾਂ ਦੇ ਵਿੱਚ ਸਰਵਣ ਕੀਤਾ ਹੈ,
ਨਮੋ ਕੀਨ ਕਰ ਜੂਰੀ ਤਵਹੀ।
ਤੇ ਹੱਥ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਪ੍ਰੇਮ ਦੇ ਸਹਿਤ ਨਮਸਕਾਰ ਕੀਤੀ ਹੈ।
ਕਹਿਣ ਲੱਗਿਓ ਪੂਰਵ ਸੁਧ ਪਾਏ।
ਉਸ ਵੇਲੇ ਧਰੁਵ ਭਗਤ ਫਿਰ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਦੇ ਤਾਂ ਕਿਹੇ ਸੱਚੇ ਪਾਤਸ਼ਾਹ, ਮੈਂ ਤੇ ਪਹਿਲਾਂ ਤੇ ਖਬਰ ਰੱਖਦਾ ਹਾਂ,
ਤਰਾ ਅਵਤਾਰ ਪ੍ਰਭੂ ਤਰ ਜਾਏ।
ਮੈਨੂੰ ਪਹਿਲਾਂ ਹੀ ਪਤਾ ਹੈ ਕਿ ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ ਨਾ, ਉਸ ਨੇ ਅਵਤਾਰ ਧਾਰਨਾ, ਧਰਤੀ ਉੱਤੇ ਜਾਣਾ ਹੈ।
ਆਨ ਨਿਕਟ ਮੁਝ ਦਰਸ਼ਨ ਦੀਨ।
ਇਸ ਤਰੀਕੇ ਦੇ ਨਾਲ ਹੁਣ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਹੈ, ਜੋ ਇਸ ਜਗ੍ਹਾ ਉੱਤੇ ਆਣ ਕਰਕੇ ਦਰਸ਼ਨ ਬਖਸ਼ੇ ਹਨ।
ਲੁਚਨ ਗੋਚਰ ਸਫਲੀ ਕੀਨ।
ਸਮਝ ਲੋ ਮੇਰੇ ਜਿਹੜੇ ਨੇਤਰ ਹਨ ਨਾ, ਮੇਰੇ ਨੇਤਰ ਸਫਲ ਕਰ ਦਿੱਤੇ। ਇਹ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਹੈ, ਤੇ ਮਾਲਕ ਮੇਰੇ ਸਾਰੇ ਹੀ ਜਿਹੜੇ ਜਿੰਨੇ ਵੀ ਕਰਮ ਹਨ ਸਭ ਕੁਛ ਹੀ ਸਫਲ ਹੋ ਗਏ ਹਨ।
ਸ੍ਰੀ ਅੰਗਦ ਜੀ ਸੁਣ ਸੁਖ ਰਸ।
ਉਸ ਸਮੇਂ ਫਿਰ ਭਾਈ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ, ਸੁਖ ਬਖਸ਼ਣ ਵਾਲੇ ਗੁਰੂ ਪਾਤਸ਼ਾਹ ਜੀ, ਆਪ ਜੀ ਸੁਣਨਾ ਕਰੋ।
ਜੋ ਹਰਖਤ ਕੀਏ ਬਚਨ ਬਿਲਾਸੂ।
ਫਿਰ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਹੀ ਖੁਸ਼ ਹੋ ਕਰਕੇ ਧਰੁਵ ਭਗਤ ਦੇ ਨਾਲ ਬਚਨ ਬਿਲਾਸ ਕੀਤੇ ਹਨ।
ਸਿਦਕ ਕਾਲ ਬੈਠੇ ਜਗ ਸਵਾਮੀ।
ਕਿੰਨਾ ਕ ਸਮਾਂ ਫਿਰ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਧਰੁਵ ਭਗਤ ਦੇ ਪਾਸ ਬੈਠੇ ਰਹੇ ਨੇ।
ਤੇ ਪਦ ਕਵੀ ਨਮਾਮ ਨਮਾਮੀ।
ਤੇ ਗੁਰਮੁਖ ਐਸੇ ਨਾਨਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਉੱਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਨ ਕਰਕੇ ਬਾਣੀ ਕਰਕੇ ਅਸੀਂ ਨਮਸਕਾਰਾਂ ਕਰਦੇ ਹਾਂ।
ਦੋਹਰਾ ਆਦਪੁੱਤ ਸੰਤ ਸਮਾਜ ਸਰ ਕਰ ਇਸ਼ਨਾਨ ਮਿਲਤਾ ਹੈ।
ਕਵੀ ਭਾਈ ਸੰਤੋਖ ਸਿੰਘ ਜੀ ਗੁਰਮੁਖੋ ਅਗਲਾ ਅਧਿਆਇ ਆਰੰਭ ਕਰਦੇ ਹੋਏ ਮੰਗਲ ਕਰਦੇ ਨੇ ਕਿ ਜਿਹੜਾ ਸੰਤ ਸਮਾਜ ਜਿਹੜਾ ਹੈ ਨਾ ਗੁਰਮੁਖੋ, ਸੰਤ ਸਮਾਜ ਕਿਹੋ ਜਿਹਾ ਇੱਕ ਸਾਗਰ ਦੀ ਨਿਆਈ ਹੈ ਤੇ ਜਿਸ ਦੇ ਵਿਚ ਇਸ਼ਨਾਨ ਕਰਨਾ ਕਿੰਨਾ ਸਫਲ ਹੈ।
ਬਾਇਸ ਤੇ ਪਿਕ ਹੂਤ ਹੈ ਬਗ ਤੇ ਹੰਸ ਕਰਾ ਹੈ।
ਜਿਹੜਾ ਸੰਤ ਮਹਾਂਪੁਰਖਾਂ ਦਾ ਜਿਹੜਾ ਸੰਗ ਕਰ ਲੈਣਾ, ਗੁਰਮੁਖੋ ਮੰਨੋ ਕਿ ਇੱਕ ਸਾਗਰ ਦੀ ਨਿਆਈ ਹੈ ਤੇ ਜਿਸ ਤਰੀਕੇ ਦੇ ਨਾਲ ਮਹਾਂਪੁਰਖਾਂ ਦੇ ਪੂਰਨ ਮਹਾਤਮਾ ਦਾ ਸੰਗ ਕਰਨ ਦੇ ਨਾਲ, ਸੰਗਤ ਕਰਨ ਦੇ ਨਾਲ ਕੀ ਪ੍ਰਾਪਤ ਹੁੰਦਾ? ਕਾਂ ਤੋਂ ਜਿਸ ਤਰ੍ਹਾਂ ਜੀਵ ਜਿਹੜਾ ਕੋਇਲ ਬਣ ਜਾਂਦਾ, ਮਿੱਟੀ ਰਤਨਾ ਬਣ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਜਿਹੜਾ ਬਕ ਬਗਲੇ ਤੋਂ ਜੀਵ ਹੰਸ ਬਣ ਜਾਂਦਾ, ਉਜਲ ਹੋ ਜਾਂਦਾ ਹੈ।
ਸ੍ਰੀ ਬਾਲਾ ਸੁੰਦਰਵਾਦ ਚੌਪਈ ਬਾਲਾ ਕਹਿਤ ਰੁਚਰ ਇਤਿਹਾਸਾ।
ਇਸ ਪ੍ਰਕਾਰ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਸੁੰਦਰ ਇਤਿਹਾਸ ਹੈ ਨਾ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦਾ ਸੁਣਾ ਰਹੇ ਹਨ।
ਸ੍ਰੀ ਅੰਗਦ ਜੀ ਸੁਣ ਸੁਖ ਰਾਸਾ।
ਇਹ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਸੁਖਾਂ ਦੇ ਘਰ ਗੁਰੂ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਪਾਵਨ ਇਤਿਹਾਸ ਜਿਹੜਾ ਗੁਰੂ ਪਾਤਸ਼ਾਹ ਜੀ ਦਾ ਸਰਵਣ ਕਰਨਾ ਕਰੋ।
ਹਮਕੋ ਧਰੁਵ ਲੋਕ ਮੈਂ ਸ਼ੋਰਾ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਸਾਨੂੰ ਫਿਰ ਧਰੁਵ ਲੋਕ ਦੇ ਵਿਚ ਛੱਡ ਕਰਕੇ
ਗਮਨੇ ਸੱਚ ਖੰਡ ਕੀ ਓਰਾ
ਤੇ ਗੁਰੂ ਪਾਤਸ਼ਾਹ ਜੀ ਫਿਰ ਸੱਚ ਖੰਡ ਨੂੰ ਆਪ ਚਲੇ ਗਏ ਹਨ।
ਦੇਹ ਬਿਰਤੰਤ ਦੇਖਿਓ ਨਾ ਕੈਸੇ।
ਭਾਈ ਬਾਲਾ ਜੀ ਕਹਿਣ ਲੱਗੇ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਸੱਚ ਖੰਡ ਉਸ ਮਾਲਕ ਨੂੰ ਮਿਲਣ ਵਾਸਤੇ ਗਏ ਨੇ, ਇਹ ਜਿਹੜਾ ਵਰਤਾਂਤ ਆਪਣੇ ਨੇਤਰਾਂ ਦੇ ਨਾਲ ਨਹੀਂ ਦੇਖਿਆ ਹੈ।
ਜਿਉਂ ਮੈਂ ਸੁਣਿਓ ਸੁਣਾਵੋ ਤੈਸ।
ਪਰ ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸੁਣਿਆ ਹੈ ਨਾ ਤੇ ਉਸ ਪ੍ਰਕਾਰ ਭਾਈ ਬਾਲਾ ਜੀ ਕਹਿ ਰਹੇ ਅਸੀਂ ਸੁਣਾ ਰਹੇ ਹਾਂ।
ਚਿਨਕ ਵਿਖੇ ਪਹੁੰਚੇ ਸੁਖਦਾਨੇ।
ਚਿਨਕ ਮਾਤਰ ਸਮੇਂ ਦੇ ਵਿਚ ਸੁਖਾਂ ਦੇ ਦਾਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਪਹੁੰਚ ਗਏ ਨੇ।
ਇਹ ਸੁਠ ਰਚਨਾ ਬਣੀ ਮਹਾਨੇ
ਤੇ ਜਿਨ੍ਹਾਂ ਦੀ ਰਚਨਾ ਜਿਹੜੀ ਹੈ ਨਾ ਬਹੁਤ ਜ਼ਿਆਦਾ ਜਿਹੜੀ ਸੁੰਦਰ ਰਚਨਾ ਸੱਚਖੰਡ ਦੀ ਇਸ ਪ੍ਰਕਾਰ ਬਣੀ ਹੈ।
ਅਨਕ ਵਿਧਨ ਕੇ ਉਪਮਾਨ ਰੂਰੇ।
ਗੁਰਮੁਖੋ ਅਨੇਕਾਂ ਹੀ ਵਿਧੀਆਂ ਦੇ ਜਿਹੜੇ ਉਪਵਨ ਜਿਹੜੇ ਬਾਗ ਹਨ ਬੜੇ ਸੁੰਦਰ ਲੱਗੇ ਹੋਏ ਹਨ।
ਸ਼ਾਖਾ ਨਿਵੇ ਫਲਣ ਰਸ ਪੂਰੇ
ਤੇ ਜਿੱਥੇ ਬਹੁਤ ਜ਼ਿਆਦਾ ਰਸਾਂ ਦੇ ਸਹਿਤ ਦਰਖਤ ਲੱਗੇ ਨੇ, ਐਸੇ ਦਰਖਤ ਨੇ ਜਿਨ੍ਹਾਂ ਦੀਆਂ ਫਲਾਂ ਦੇ ਸਹਿਤ ਸ਼ਾਖਾ ਜਿਹੜੀਆਂ ਹਨ ਥੱਲੇ ਝੁਕੀਆਂ ਹੋਈਆਂ ਹਨ।
ਕੁਸਮ ਬਾਟਕਾ ਬਣੀ ਸੁਹਾਏ।
ਇਸੇ ਪ੍ਰਕਾਰ ਹੀ ਜਿਹੜੀਆਂ ਬਗੀਚੀਆਂ ਫੁੱਲਾਂ ਦੀਆਂ ਬੜੀਆਂ ਸੁੰਦਰ ਸੋਭ ਰਹੀਆਂ ਹਨ।
ਔਰ ਗੁਨਜ਼ਾਰ ਜਿਨੇ ਪਰ ਲਾਏ।
ਗੁਰਮੁਖੋ ਮਾਨੋ ਕੇ ਜਿਹੜੇ ਭੌਰੇ ਹਨ ਬੜੀ ਸੁੰਦਰ ਗੂੰਜ ਜਿਹੜੀ ਇਹਨਾਂ ਫੁੱਲਾਂ ਉੱਤੇ ਗਾ ਰਹੇ ਨੇ।
ਕਰੇ ਨਿਰੰਤਰ ਹਰ ਜਸ ਗਾਨਾ।
ਤੇ ਮਾਨੋ ਜਿਹੜੇ ਭੌਰੇ ਇਸ ਤਰ੍ਹਾਂ ਗੂੰਜ ਕਰ ਰਹੇ ਨੇ ਜਿਹੜੇ ਇੱਕ ਰਸ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ ਗਾ ਰਹੇ ਹਨ।
ਹੰਸ ਕੀਰ ਪਿਕ ਜੀ ਖਗ ਨਾਨਾ।
ਤੇ ਗੁਰਮੁਖੋ ਹੰਸ ਤੋਤੇ ਤੇ ਕੋਇਲਾਂ ਆਦਿਕ ਅਨੇਕਾਂ ਪ੍ਰਕਾਰ ਦੇ ਜਿਹੜੇ ਸੁੰਦਰ ਪੰਛੀ ਹਨ ਇਹਨਾਂ ਬਾਗਾਂ ਦੇ ਵਿਚ ਤੇ ਇਹਨਾਂ ਬਗੀਚਿਆਂ ਦੇ ਵਿਚ ਸੋਭ ਰਹੇ ਹਨ।
ਪੌਰ ਬੜੂ ਸੁੰਦਰ ਉਜਿਆਰਾ।
ਤੇ ਗੁਰਮੁਖੋ ਜਿਹੜਾ ਪੌਰ ਹੈ ਨਾ ਸੱਚਖੰਡ ਦਾ ਦਰਵਾਜਾ ਹੈ ਬਹੁਤ ਜ਼ਿਆਦਾ ਸੁੰਦਰ ਹੈ, ਉਜਿਆਰਾ ਬਹੁਤ ਜ਼ਿਆਦਾ ਪ੍ਰਕਾਸ਼ ਹੋ ਰਿਹਾ ਹੈ।
ਹੀਰੇ ਮਾਣਕ ਲੱਗੇ ਅਪਾਰਾ।
ਤੇ ਜਿਸ ਦਰਵਾਜੇ ਨੂੰ ਹੀਰੇ ਆਦਿਕ ਮਾਣਕ ਮਣੀਆਂ ਆਦਿਕ ਬਹੁਤ ਸੁੰਦਰ ਲੱਗੀਆਂ ਹੋਈਆਂ ਹਨ।
ਐ ਭਗਤ ਜਨਮੁਖ ਸ਼ਲੂਕਾ।
ਹੁਣ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕੌਣ ਮਿਲੇ? ਉਹ ਭਗਤ ਮਿਲੇ ਜਿਨ੍ਹਾਂ ਨੇ ਸਲੋਕ ਮੁਕਤੀ ਪ੍ਰਾਪਤ ਕੀਤੀ ਹੈ।
ਜਿਰਤ ਹੈ ਹਰਖਤ ਬਿਨ ਸ਼ੁਕਾ।
ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸੱਚਖੰਡ ਦੇ ਵਿਚ ਗੁਰਮੁਖ ਪਿਆਰੇ ਉਹ ਵਿਚਰ ਰਹੇ ਨੇ, ਸਲੋਕ ਮੁਕਤੀ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੇ, ਜਿਨ੍ਹਾਂ ਨੂੰ ਨਾ ਕੋਈ ਹਰਖ ਹੈ ਤੇ ਨਾ ਕੋਈ ਸ਼ੋਕ ਹੈ, ਨਾ ਗਮੀ ਨਾ ਖੁਸ਼ੀ ਹੈ, ਇੱਕ ਸਮਾਨ ਬਿਰਤੀ ਹੈ।
ਸੁਪਨੇ ਮਾਤਰ ਜਹ ਨਾ ਵਿਕਾਰਾ।
ਤੇ ਸੁਪਨੇ ਮਾਤਰ ਵੀ, ਸੁਪਨੇ ਵਿਚ ਵੀ ਵਿਕਾਰ ਆ ਜਾਂਦਾ ਨਾ ਜੀਵ ਨੂੰ, ਤੇ ਗੁਰਮੁਖੋ ਸੁਪਨਾ ਮਾਤਰ ਵੀ ਜਿਹੜਾ ਵਿਕਾਰ ਹੈ ਇਹਨਾਂ ਸਾਰੇ ਭਗਤਾਂ ਨੂੰ ਪਹੁੰਚਦਾ ਨਹੀਂ ਹੈ।
ਹਿਰਦੈ ਪ੍ਰਕਾਸ਼ ਹੈ ਗਿਆਨ ਅਪਾਰ।
ਤੇ ਜਿਨ੍ਹਾਂ ਭਗਤਾਂ ਦੇ ਹਿਰਦਿਆਂ ਦੇ ਵਿਚ ਮਾਲਕ ਵਾਹਿਗੁਰੂ ਦਾ ਅਪਾਰ ਜਿਹੜਾ ਗਿਆਨ ਹੈ ਗੁਰਮੁਖੋ ਹਿਰਦੇ ਵਿਚ ਪ੍ਰਕਾਸ਼ ਰਿਹਾ ਹੈ।
ਸੁੰਦਰ ਮੰਦਰ ਕੰਚਨ ਕੇਰ।
ਤੇ ਜਿਨ੍ਹਾਂ ਦੇ ਸੁੰਦਰ ਜਿਹੜੇ ਮੰਦਰ ਸੋਨੇ ਆਦਿਕ ਦੇ ਬੜੇ ਸੁੰਦਰ ਬਣੇ ਹੋਏ ਹਨ।
ਬੱਚੀ ਮਾਣਨ ਜਗ ਮਗਤ ਕਨੇਰੇ।
ਤੇ ਗੁਰਮੁਖੋ ਮਣੀਆਂ ਆਦਿਕਾਂ ਦੇ ਨਾਲ ਖਚਤ ਹਨ ਤੇ ਗੁਰਮੁਖ ਪਿਆਰਿਓ ਸਭ ਕੁਛ ਹੀ ਜਗਮਗ ਕਰ ਰਿਹਾ ਹੈ।
ਸਿਲਾ ਫਟਕ ਕੀ ਮਲ ਕਪਾਟਾ।
ਤੇ ਮਾਲੋ ਇਸ ਤਰੀਕੇ ਦੇ ਨਾਲ ਜਿਹੜੀ ਸਿਲਾ ਹੈ ਨਾ ਇਹ ਕਿਹੋ ਜੀ ਹੈ? ਸਿਲਾ ਫਟਕ ਕੀ, ਗੁਰੂ ਸਾਹਿਬ ਕਹਿੰਦੇ ਹਨ ਗੁਰਮੁਖੇ ਤੇ ਜਿਸ ਤਰੀਕੇ ਦੇ ਨਾਲ ਜਿਹੜੀਆਂ ਸਿਲਾ ਆਦਿਕ ਨੇ ਨਾ ਫਟਕ ਬਲੌਰ ਦੀਆਂ ਬਣੀਆਂ ਹੋਈਆਂ ਨੇ, ਤੇ ਮਲੈ ਕਪਾਟਾ ਜਿਹੜੇ ਗੁਰਮੁਖ ਪਿਆਰਿਓ ਜਿਹੜੇ ਤਖਤੇ ਹਨ ਚੰਦਨ ਦੇ ਬਣੇ ਹਨ
ਮੁਕਤਾਂ ਕੀ ਤੋਰਨ ਦਰ ਠਾਟਾ
ਤੇ ਮੁਕਤਿਆਂ ਦੀਆਂ ਮੋਤੀਆਂ ਆਦਿਕ ਦੀਆਂ ਜਿਹੜੀਆਂ ਮਾਲਾਵਾਂ ਬਹੁਤ ਸੁੰਦਰ ਜਿਹੜੀਆਂ ਦਰਵਾਜਿਆਂ ਤੇ ਜਿਹੜੀਆਂ ਬਹੁਤ ਜ਼ਿਆਦੀਆਂ ਬਜੀਆਂ ਹਨ
ਤੈ ਜਬ ਪਹੁੰਚੇ ਸ੍ਰੀ ਗੁਣ ਖਾਨੇ
ਜਿਸ ਵੇਲੇ ਗੁਣਾਂ ਦੀ ਖਾਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਸ ਜਗ੍ਹਾ ਉੱਤੇ ਪਹੁੰਚੇ ਹਨ
ਭਗਤਨ ਸਭ ਨੂੰ ਬੰਧਨਾ ਠਾਨੇ
ਸਾਰੇ ਭਗਤਾਂ ਨੇ ਉੱਠ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਪ੍ਰੇਮ ਦੇ ਸਹਿਤ ਨਮਸਕਾਰ ਕੀਤੀ ਹੈ
ਭਾਂਤ ਕੀ ਉਹ ਸਤਿਕਾਰ ਕਰ
ਅਨੇਕਾਂ ਭਾਂਤ ਦੀ ਬੜੇ ਪ੍ਰੇਮ ਦੇ ਸਹਿਤ ਬੜੇ ਗੁਰਸਿੱਖ ਸਾਰੇ ਭਗਤ ਆਦਿਕ ਮਿਲ ਕਰਕੇ ਉਸਤਤ ਕਰ ਰਹੇ ਹਨ
ਪਰਮ ਸੁਖੀ ਪੇ ਰੂਪ ਨਿਹਾਰ ਕੈ
ਪਰਮ ਸੁਖ ਦੇਣ ਵਾਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰਕੇ
ਤੈਂਤੇ ਗਮਨੇ ਬੋਹਰਿਆ ਗਾਰੀ
ਇਸ ਤੋਂ ਅੱਗੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਫਿਰ ਅੱਗੇ ਚੱਲੇ ਹਨ
ਬਣੀ ਮੰਦਰਾਂ ਉਪਮਾ ਪਾਰੀ
ਤੇ ਜਿਨ੍ਹਾਂ ਮੰਦਰਾਂ ਦੀ ਬਹੁਤ ਜ਼ਿਆਦਾ ਜਿਹੜੀ ਉਪਮਾ ਹੈ ਨਾ ਬੜੇ ਸੁੰਦਰ ਤਰੀਕੇ ਦੇ ਨਾਲ ਬਣੀ ਹੋਈ ਹੈ
ਅਜਰਨ ਵਿਖੇ ਮਣਨ ਗੱਚਕਾਰੀ
ਤੇ ਗੁਰਮੁਖੋ ਜਿਹੜੇ ਵਿਹੜੇ ਹਨ ਮਣੀਆਂ ਦੇ ਨਾਲ ਬਹੁਤ ਜ਼ਿਆਦਾ ਸੋਭ ਰਹੇ ਹਨ
ਜਿਨਕੇ ਵਰਨ ਅਨੇਕ ਪ੍ਰਕਾਰ
ਜਿਨ੍ਹਾਂ ਮਣੀਆਂ ਆਦਿਕਾਂ ਦੇ ਜਿਹੜੇ ਰੰਗ ਵੀ ਅਨੇਕਾਂ ਪ੍ਰਕਾਰ ਦੇ ਸੋਭ ਰਹੇ ਨੇ
ਦਸੈ ਭਗਤ ਤਨ ਬੀਜ ਅਨੂਪਾ
ਗੁਰਮੁਖੋ ਇਸ ਦੇ ਵਿੱਚ ਜਿਹੜੇ ਅਨੂਪ ਉਪਮਾ ਜਿਨ੍ਹਾਂ ਦੀ ਕਹੀ ਨੀ ਜਾ ਸਕਦੀ ਐਸੇ ਭਗਤ ਜਿਹੜੇ ਵਸ ਰਹੇ ਹਨ
ਜਿਹੀ ਪਾਈ ਮੂਖ ਸਰੂਪਾ
ਹੁਣ ਜਿਸ ਤਰ੍ਹਾਂ ਪਹਿਲਾਂ ਜਿਹੜੇ ਭਗਤ ਉਹ ਸਤਿਗੁਰੂ ਸਾਹਿਬ ਜੀ ਨੂੰ ਮਿਲੇ ਗੁਰਮੁਖੋ ਜਿਨ੍ਹਾਂ ਨੇ ਜਿਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਪਾਸੋਂ ਸਲੋਕ ਮੂਰਤੀ ਮੁਕਤੀ ਪ੍ਰਾਪਤ ਕੀਤੀ ਹੈ ਹੁਣ ਕਿਹੜੀ ਮੁਕਤੀ ਆਲੇ ਮਿਲੇ ਹਨ ਸਰੂਪ ਮੁਕਤੀ ਆਲੇ ਜਿਹੜੇ ਭਗਤ ਹਨ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਸੱਚਖੰਡ ਦੇ ਵਿੱਚ ਸਭ ਤੋਂ ਪਹਿਲਾਂ ਮਿਲੇ ਹਨ
ਪੀਤ ਬਸਨ ਤਨ ਸਿਆਮ ਸੁਵਰਨਾ
ਜਿਨ੍ਹਾਂ ਦੇ ਗੁਰਮੁਖ ਪਿਆਰਿਓ ਜਿਹੜੇ ਵਸਤਰ ਕਹਿੋ ਜੇ ਨੇ ਪੀਲੇ ਰੰਗ ਦੇ ਤੇ ਸ਼ਿਆਮ ਕਾਲਾ ਰੰਗ ਹੈ
ਅਤ ਸੁੰਦਰ ਸ਼ਬ ਮਨ ਕੀ ਹਰਨਾ
ਤੇ ਗੁਰਮੁਖ ਇਹੋ ਜਿਹੀ ਸੁੰਦਰ ਉਹਨਾਂ ਦੀ ਸ਼ੋਭਾ ਹੈ ਕਿ ਮਨ ਨੂੰ ਹਰ ਲੈਣ ਵਾਲੀ ਭਾਵ ਕਿ ਮਨ ਉਹਨਾਂ ਦੇ ਵਿੱਚ ਖਚਤ ਹੋ ਜਾਂਦਾ ਹੈ
ਦੋਹਰਾ ਨੀਲ ਸ਼ਿਲਾ ਪਰ ਭੂਰ ਜਿਉ ਆਤਪ ਪਰੂ ਸੁਹਾਏ
ਗੁਰਮੁਖੋ ਇਹੋ ਜਿਹੜੇ ਨੀਲ ਜਿਹੜੇ ਸੋਭ ਰਹੇ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਨੀਲ ਸੋਭ ਰਹੇ ਨੇ ਜਿਵੇਂ ਉਹਨਾਂ ਦੇ ਉੱਤੇ ਜਿਹੜੀ ਸੂਰਜ ਚੜ੍ਹਦਾ ਹੈ ਨਾ ਜਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਸਵੇਰੇ ਜਿਹੜਾ ਸੂਰਜ ਚੜ੍ਹਦਾ ਉਹਦੀ ਧੁੱਪ ਪੈਂਦੀ ਹੈ ਤੇ ਇਸ ਤਰ੍ਹਾਂ ਧੁੱਪ ਦੇ ਨਾਲ ਕਈ ਚੀਜ਼ਾਂ ਬਹੁਤ ਸੁੰਦਰ ਲੱਗਦੀਆਂ ਇਸੇ ਪ੍ਰਕਾਰ ਉਹ ਵੀ ਨੀਲ ਬਹੁਤ ਜ਼ਿਆਦਾ ਗੁਰਮੁਖੋ ਇਸ ਤਰੀਕੇ ਦੇ ਨਾਲ ਸੋਭਾ ਪਾ ਰਹੇ ਹਨ
ਕੁੰਡਲ ਮੀਨਾ ਕਾਰ ਜੀ ਪਹਿਰੀ ਕਰਨ ਸੁਭਾਏ
ਤੇ ਜਿਨ੍ਹਾਂ ਭਗਤਾਂ ਨੇ ਕੁੰਡਲ ਜਿਹੜੇ ਮੀਨਾਕਾਰ ਮੱਛੀ ਦੇ ਗੋਲ ਆਕਾਰ ਵਰਗੇ ਜਿਹੜੇ ਕੰਨਾਂ ਵਿੱਚ ਪਾਏ ਹੋਏ ਹਨ
ਚੌਪਈ ਚਾਰ ਭੁਜਾ ਭੁਖਨ ਜਨ ਚਾਰੂ
ਗੁਰਮੁਖੋ ਜਿਨ੍ਹਾਂ ਦੀਆਂ ਸੁੰਦਰ ਭੁਜਾ ਹਨ ਤੇ ਸੁੰਦਰ ਜਿਹੜੇ ਗਹਿਣੇ ਆਦਿਕ ਉਹਨਾਂ ਨੇ ਪਾਏ ਹੋਏ ਨੇ
ਕੰਕਣ ਅੰਗਦ ਮੁੰਦਰਕ ਤਹਾਰੂ
ਤੇ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਕੰਕਣ ਕੜੇ ਆਦਿਕ ਬੜੇ ਸੁੰਦਰ ਪਾਏ ਹਨ ਹੋਰ ਬੜੀਆਂ ਮੁੰਦਰਕਾਂ ਆਦਿਕ ਬੜੀਆਂ ਸੁੰਦਰ ਜਿਹੜੀਆਂ ਧਾਰਨ ਕੀਤੀਆਂ ਹਨ
ਇਸ ਕਰੀਟ ਤਾਰੇ ਸ਼ਬ ਪਾਵਤ
ਤੇ ਸਿਰ ਦੇ ਉੱਤੇ ਸੀਸ ਦੇ ਉੱਤੇ ਕੀ ਧਾਰਨ ਕੀਤਾ ਹੋਇਆ ਕਰੀਟ ਬੜੇ ਸੁੰਦਰ ਜਿਹੜੇ ਮੁਕਟ ਹਨ ਉਹ ਵੀ ਸੀਸ ਦੇ ਉੱਤੇ ਧਾਰਨ ਕੀਤੇ ਹੋਏ ਨੇ
ਅਤ ਕੁੰਤਲ ਗਜ ਮਨੇ ਚੁਰਾਵਤ
ਤੇ ਮਾਨੋ ਇਸ ਤਰੀਕੇ ਦੇ ਨਾਲ ਜਿਹੜੇ ਕੇਸ ਹਨ ਬੜੇ ਕਾਲੇ ਰੰਗ ਦੇ ਨੇ ਤੇ ਘੁੰਗਰਾਲੇ ਨੇ ਮਨ ਨੂੰ ਚੁਰਾਉਣ ਵਾਲੇ ਹਨ
ਤਾਂ ਪਹੁੰਚੇ ਜਾਏ ਕਿਰਪਾਲਾ
ਇਸ ਜਗ੍ਹਾ ਉੱਤੇ ਸਤਿਗੁਰੂ ਨਾਨਕ ਦੇ ਕਿਰਪਾਲੂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਪਹੁੰਚ ਗਏ ਨੇ
ਮਿਲੀ ਭਗਤ ਉੱਠ ਪ੍ਰੇਮ ਵਿਸਾਲਾ
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਜਿਹੜੇ ਭਗਤ ਸਨ ਉੱਠ ਕਰਕੇ ਮਿਲੇ ਨੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਬੇਅੰਤ ਪ੍ਰਕਾਰ ਦਾ ਪ੍ਰੇਮ ਹੈ
ਬੰਧਨ ਕਰੈ ਬੰਦ ਕਰ ਦੋ
ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਰਹੇ ਨੇ ਹੱਥ ਜੋੜ ਕਰਕੇ
ਪਰਮ ਆਨੰਦ ਪਾਏ ਔਰ ਸੋ
ਤੇ ਜਿਹੜੇ ਪਰਮ ਆਨੰਦ ਜਿਨ੍ਹਾਂ ਨੇ ਹਿਰਦੇ ਵਿੱਚ ਪ੍ਰਾਪਤ ਕੀਤਾ ਹੈ
ਪ੍ਰਸੰਸਾ ਤੁਮ ਆਦਿ ਅਨਾਦੋ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਸੰਸਾ ਕਰ ਰਹੇ ਨੇ ਇਹ ਮਾਲਕ ਤੁਸੀਂ ਆਦ ਤੋਂ ਤੇ ਅਨਾਦ ਤੋਂ ਸੱਚੇ ਹੋ
ਸਰਬ ਜਨਨ ਦਾਨੀ ਅਹਿਲਾਦੋ
ਇਹ ਮਾਲਕ ਸਾਰੇ ਜਨਨ ਜਗਿਆਸੂ ਆਦਿਕਾਂ ਨੂੰ ਭਗਤਾਂ ਆਦਿਕਾਂ ਨੂੰ ਇਹ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਬਖਸ਼ਣ ਵਾਲੇ ਤੇ ਉਹਨਾਂ ਨੂੰ ਦਾਨ ਬਖਸ਼ਣ ਵਾਲੇ ਹੋ
ਮਹਿਮਾ ਨਾਮ ਜਗਤ ਵਿਸਤਾਰਕ
ਮਾਲਕ ਆਪ ਜੀ ਨੇ ਹੀ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਤੇ ਜਿਹੜੀ ਮਹਿਮਾ ਹੈ ਨਾ ਜਗਤ ਦੇ ਵਿੱਚ ਨਾਮ ਦੀ ਪ੍ਰਗਟ ਕਰ ਦਿੱਤੀ ਹੈ
ਜੋ ਜੁਗ ਭਗਤਨ ਕੋ ਰਖਵਾਰਕ
ਤੇ ਮਾਲਕ ਹਰ ਇੱਕ ਯੁਗ ਦੇ ਵਿੱਚ ਕਿਸੇ ਯੁਗ ਦੇ ਵਿੱਚ ਵੀ ਭਗਤ ਦੇ ਉੱਤੇ ਕੋਈ ਬਿਪਤਾ ਪਾਉਂਦੀ ਹੈ ਤੇ ਤੁਸੀਂ ਉਹਦੀ ਰੱਖਿਆ ਕਰ ਦਿੱਤੇ ਜੁਗਾਂ ਜੁਗਾਂ ਦੇ ਵਿੱਚ ਇਹ ਸੱਚੇ ਪਾਤਸ਼ਾਹ ਤੁਸੀਂ ਭਗਤਾਂ ਦੀ ਰੱਖਿਆ ਕਰਨ ਵਾਲੇ ਹੋ
ਮਿਰਦਲ ਮਦਰ ਤਿੰਨ ਸੌ ਬਜ ਕਹਿ ਕਹਿ
ਗੁਰਮੁਖੋ ਇਸ ਤਰੀਕੇ ਦੇ ਨਾਲ ਮਿੱਠੇ ਬਚਨ ਸੁੰਦਰ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਬਚਨ ਇਹਨਾਂ ਭਗਤਾਂ ਦੇ ਤਾਂ ਹੀ ਕਹਿ ਕਰਕੇ
ਗਮਰੇ ਪ੍ਰਭ ਦਰਸ਼ਨ ਹਿਤ ਚਹਿਕੈ।
ਤੇ ਗੁਰਮੁਖੋ ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਫਿਰ ਇਥੋਂ ਅੱਗੇ ਹੋਰ ਚੱਲ ਪਏ ਨੇ ਸਤਿਗੁਰੂ ਪਾਤਸ਼ਾਹ ਜੀ ਉਸ ਅਕਾਲ ਪੁਰਖ ਮਾਲਕ ਦੇ ਦਰਸ਼ਨ ਕਰਨ ਵਾਸਤੇ।
ਇਹ ਅੱਗੇ ਬੇਦੀ ਕੁਲ ਦੀਪਾ,
ਗੁਰਮੁਖੋ ਬੇਦੀਆਂ ਦੇ ਗੁਰਮੁਖੋ ਪ੍ਰਕਾਸ਼ ਸਰੂਪ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਅੱਗੇ ਚੱਲੇ ਹਨ।
ਜੈ ਜਨ ਪਾਈ ਮੂਖ ਸਮੀਪਾ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਭਗਤਾਂ ਦੇ ਪਾਸ ਪਹੁੰਚੇ ਜਿਨ੍ਹਾਂ ਨੇ ਗੁਰਮੁਖ ਪਿਆਰੇ ਉਹ ਸਮੀਪ ਮੁਕਤੀ ਜਿਹੜੀ ਹੈ ਨਾ ਉਹ ਪ੍ਰਾਪਤ ਕੀਤੀ ਹੈ।
ਤੇ ਕੀ ਮਹਿਮਾ ਕੌਣ ਉਚਾਰੇ,
ਉਹਨਾਂ ਭਗਤਾਂ ਦੀ ਜਿਹੜੀ ਮਹਿਮਾ ਕੌਣ ਉਚਾਰ ਸਕਦਾ ਜਿਨ੍ਹਾਂ ਨੇ ਸਮੀਪ ਮੁਕਤੀ ਪ੍ਰਾਪਤ ਕਰ ਲਈ ਹੈ। ਜਿਸ ਤਰੀਕੇ ਦੇ ਨਾਲ ਸਲੋਕ ਮੁਕਤੀ, ਫਿਰ ਗੁਰਮੁਖੋ ਸਰੂਪ ਮੁਕਤੀ ਤੇ ਫਿਰ ਸਮੀਪ ਮੁਕਤੀ। ਸਮੀਪ ਮੁਕਤੀ ਉਹ ਹੁੰਦੀ ਹੈ ਜਿਸ ਤਰੀਕੇ ਨਾਲ ਮਾਲਕ ਦੇ ਪਾਸ ਹੀ ਰਹਿਣਾ, ਪਰਮੇਸ਼ਰ ਦੇ ਕੋਲ ਹਰ ਸਮੇਂ ਬੈਠੇ ਰਹਿਣਾ, ਇਸ ਨੂੰ ਸਮੀਪ ਮੁਕਤੀ ਕਿਹਾ ਜਾਂਦਾ ਹੈ।
ਜਿਸ ਦੀਵ ਦਰਸ਼ਨ ਅਨੁਸਾਰ
ਗੁਰਮੁਖੋ ਜਿਸ ਮੁਕਤੀ ਨੂੰ ਪ੍ਰਾਪਤ ਕਰਕੇ ਹਰ ਸਮੇਂ ਮਾਲਕ ਦੇ ਦਰਸ਼ਨ ਹੁੰਦੇ ਰਹਿੰਦੇ ਹਨ।
ਪਹੁੰਚੇ ਦੀਨਾ ਨਾਤੂ,
ਤੇ ਗੁਰਮੁਖੋ ਇਸ ਜਗ੍ਹਾ ਤੇ ਦੀਨਾ ਦੇ ਨਾਲ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਹਨ।
ਉਠਕਰ ਸਰ ਮਿਲੇ ਹਿਤ ਸਾਥ,
ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਉੱਠ ਕਰਕੇ ਸਾਰੇ ਬੜੇ ਪ੍ਰੇਮ ਦੇ ਸਹਿਤ ਮਿਲੇ ਨੇ।
ਆਵਾ ਸ੍ਰੀ ਪ੍ਰਭ ਦਰਬਾਰਾ।
ਗੁਰਮੁਖ ਉਸ ਤੋਂ ਉਪਰੰਤ ਫਿਰ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦਾ ਦਰਬਾਰ ਆ ਗਿਆ ਜਿੱਥੇ ਮਾਲਕ ਬੈਠਾ ਹੈ।
ਪੂਰ ਸੂਰ ਸਮ ਜਗਮਗ ਕਾਰ,
ਕਿੰਨਾ ਪ੍ਰਕਾਸ਼ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਸਿੱਖੋ ਇੰਨਾ ਜ਼ਿਆਦਾ ਉਸ ਦਰਬਾਰ ਦਾ ਪ੍ਰਕਾਸ਼ ਹੈ ਕਿ ਕਰੋੜਾਂ ਸੂਰਜਾਂ ਦੇ ਵੀ ਇੰਨਾ ਪ੍ਰਕਾਸ਼ ਨਹੀਂ ਜਿੰਨਾ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਦਰਬਾਰ ਦਾ ਪ੍ਰਕਾਸ਼ ਹੈ।
ਬਰਕਤ ਪਦਮ ਰਾਗ ਸ਼ਬ ਉਪਹਾਰੇ,
ਗੁਰਮੁਖੋ ਜਿੱਥੇ ਬਹੁਤੇ ਪੰਨੇ ਆਦਿਕ ਮਣੀਆਂ ਆਦਿਕ ਲਾਲ ਰੰਗ ਦੀਆਂ ਬਹੁਤ ਜ਼ਿਆਦੀਆਂ ਸ਼ੋਭਾ ਪਾ ਰਹੀਆਂ ਹਨ।
ਬਿਨਾ ਕਾਰ ਜਹਾਂ ਗੱਜ ਕਾਰੇ,
ਜਿੰਨਾ ਇਹਨਾਂ ਹੀਰਿਆਂ ਜਵਾਹਰਾਤਾਂ ਤੇ ਇਸੇ ਤਰੀਕਾ ਪੰਨਿਆਂ ਲਾਲਾਂ ਦੀਆਂ ਮੀਨਾਕਾਰ ਬਹੁਤ ਸੁੰਦਰ ਤਰੀਕੇ ਨਾਲ ਕੀਤੀ ਹੋਈ ਹੈ।
ਫਾਟਕ ਫਾਟਕ ਪ੍ਰਵਾਲਨ ਥੰਬਾ,
ਇਸੇ ਤਰ੍ਹਾਂ ਹੀ ਗੁਰਸਿੱਖੋ ਜਿਸ ਤਰੀਕੇ ਦੇ ਨਾਲ ਹਾਟਕ ਫਟਕ ਜਿਹੜੇ ਬਲੌਰ ਆਦਿਕ ਦੇ ਜਿਹੜੇ ਥੰਬੇ ਆਦਿਕ ਤੇ ਸੋਨੇ ਆਦਿਕ ਦੇ ਕਲ ਸਾਧਕ ਲੱਗੇ ਹੋਏ ਹਨ।
ਜਿਨ ਬਲੋਕਮਾਨ ਹੋ ਤੇ ਅਚੰਬਾ,
ਇਹਨਾਂ ਨੂੰ ਵੇਖ ਕਰਕੇ ਜਿਹੜਾ ਮਨ ਹੈ ਨਾ ਬੜਾ ਜ਼ਿਆਦਾ ਅਚਰਜ ਹੋ ਰਿਹਾ ਹੈ।
ਹੰਤ ਮਾਨਨ ਮਾਨਕ ਵਿੱਚ ਹੀਰੇ,
ਗੁਰਮੁਖੋ ਇਸੇ ਤਰੀਕੇ ਦੇ ਨਾਲ ਹਰੇ ਰੰਗ ਦੀਆਂ ਮਣੀਆਂ ਆਦਿਕ ਤੇ ਹੀਰੇ ਆਦਿਕ ਬਹੁਤ ਜ਼ਿਆਦਾ ਜਿਹੜੇ ਸੋਭ ਰਹੇ ਹਨ।
ਫਿਰਚੇ ਕੋਰ ਕਾਰਡ ਤੇ
ਗੁਰਮੁਖ ਇਸ ਤਰ੍ਹਾਂ ਜੜੇ ਨੇ ਜਿਨ੍ਹਾਂ ਦੀਆਂ ਕੱਟ ਕਰਕੇ ਹੀਰਿਆਂ ਦੀਆਂ ਨੁਕਰਾਂ ਜਿਹੜੀਆਂ ਨਾ ਨੋਕਦਾਰ ਬਣਾ ਬਣਾ ਕਰਕੇ ਇਸ ਤਰ੍ਹਾਂ ਜੜੇ ਹੋਏ ਹਨ।
ਮੁਕਤਾ ਮਾਲਨ ਝਲ ਰਜਾਈ,
ਤੇ ਗੁਰਮੁਖ ਜਿਹੜੇ ਮੁਕਤੇ ਆਦਿਕ ਇਸ ਤਰੀਕੇ ਦੇ ਨਾਲ ਇਹਨਾਂ ਦੀਆਂ ਝਾਲਰਾਂ ਜਿਹੜੀਆਂ ਨਾ ਬਹੁਤ ਜ਼ਿਆਦਾ ਸੋਭ ਰਹੀਆਂ ਨੇ।
ਦੂਸਰ ਦਿਪੈ ਤਿਨੈ ਕੀ ਨਿਆਇ,
ਤੇ ਇਸ ਤਰੀਕੇ ਦੇ ਨਾਲ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੰਨੀ ਸੋਭਾ ਪ੍ਰਾਪਤ ਹੋ ਰਹੀ ਹੈ ਕਿ ਦੂਸਰੀ ਕੋਈ ਸੋਭਾ ਇਹਦੇ ਬਰਾਬਰ ਹੈ ਹੀ ਨਹੀਂ ਹੈ।
ਵੀਰ ਪ੍ਰੋਜਨ ਰਚੇ ਸਰੂਜਾ,
ਗੁਰਮੁਖੋ ਇਸੇ ਤਰੀਕੇ ਦੇ ਨਾਲ ਪ੍ਰੋਜਨ ਜਿਹੜੇ ਹਨ ਨਾ ਉਹਨਾਂ ਨੂੰ ਚੀਰ ਕਰਕੇ ਤੇ ਸਰੋਜਨ ਕਮਲ ਦੇ ਫੁੱਲਾਂ ਤੱਕ ਬਣਾਏ ਹੋਏ ਹਨ।
ਜਿਹਨੇ ਬਲੂਕ ਲਜਾਏ ਮਨੁਜਾ,
ਤੇ ਐਸੀ ਸੁੰਦਰ ਸੁਭ ਹੈ ਜਿਸ ਨੂੰ ਵੇਖ ਕਰਕੇ ਜਿਹੜਾ ਕਾਮਦੇਵ ਵੀ ਗੁਰਮੁਖ ਪਿਆਰਿਓ ਸ਼ਰਮਾ ਰਿਹਾ ਹੈ।
ਨਿਜਕ ਮਣ ਕੇ ਪ੍ਰਿੰਗ ਬਣਾਏ,
ਤੇ ਇਸੇ ਪ੍ਰਕਾਰ ਹੀ ਜਿਹੜੇ ਕਾਲੇ ਰੰਗ ਦੀਆਂ ਮਣੀਆਂ ਹਨ ਉਹਨਾਂ ਨੂੰ ਕੱਟ ਕਰਕੇ ਭੌਰੇ ਆਦਿਕ ਬਣਾਏ ਹੋਏ ਹਨ।
ਰਚੇ ਰੁਚਰ ਸ਼ਬ ਕੌਣ ਗਨਾਏ,
ਕਵੀ ਭਾਈ ਸੰਤੋਖ ਸਿੰਘ ਕਹਿੰਦੇ ਇੰਨੀ ਸੁੰਦਰ ਤਰੀਕੇ ਦੇ ਨਾਲ ਹਰ ਕੋਈ ਰਚਨਾ ਕੀਤੀ ਹੋਈ ਹੈ, ਕਿਹੜੀ ਗਿਣਤੀ ਕਰਨਾ ਕਰੀਏ।
ਬੀਜ ਵਿਚਿੱਤਰ ਵਿਧਾਨ ਬਣਾਵਾ,
ਤੇ ਗੁਰਮੁਖ ਇਸੇ ਤਰੀਕੇ ਦੇ ਨਾਲ ਇਸ ਦੇ ਵਿੱਚ ਇੱਕ ਜਿਹੜਾ ਚੰਦੋਆ ਉੱਤੇ ਲੱਗਾ ਨਾ ਬੜਾ ਸੁੰਦਰ ਇਸ ਤਰ੍ਹਾਂ ਸੋਭਾ ਪਾ ਰਿਹਾ ਹੈ।
ਲੱਗੀ ਡੋਰ ਮਖਤੂਲ ਸੁਹਾਵਾ,
ਤੇ ਗੁਰਮੁਖ ਜਿਸ ਨੂੰ ਬੜੀ ਸੁੰਦਰ ਇੱਕ ਡੋਰ ਲੱਗੀ ਹੈ ਤੇ ਇਸੇ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਜਿਹੜੇ ਇਸੇ ਤਰ੍ਹਾਂ ਹੀ ਬਹੁਤੀ ਜ਼ਿਆਦਾ ਸੁੰਦਰ ਡੋਰ ਲੱਗੀ ਹੈ ਤੇ ਬੜੇ ਮੋਤੀ ਆਦਿਕ ਚੰਦੋਏ ਦੇ ਵਿੱਚ ਸੋਭ ਰਹੇ ਹਨ।
ਸੱਚਖੰਡ ਕੀ ਉਪਮਾ ਜੋਈ,
ਹੁਣ ਇੱਥੇ ਜਿਹੜੀ ਸੱਚਖੰਡ ਦੀ ਉਪਮਾ ਹੈ ਨਾ ਜਿਸ ਤਰੀਕੇ ਦੇ ਨਾਲ ਵਰਣਨ ਕੀਤੀ ਹੈ,
ਉਜਲ ਸਕੇ ਆਸ ਕਬ ਨਹਿ ਕੋਈ।
ਪਰ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਤੇ ਅਸੀਂ ਜਿਹੜੀ ਸੱਚਖੰਡ ਦੀ ਇੱਥੇ ਸੋਭਾ ਵਰਣਨ ਕੀਤੀ ਹੈ ਨਾ, ਕਹਿੰਦੇ ਇੱਥੇ ਥੋੜੀ ਜੀ ਹੈ, ਪਰ ਸੱਚਖੰਡ ਦੀ ਜਿਹੜੀ ਸੋਭਾ ਉਹ ਤੇ ਕੋਈ ਉੱਚਿਤ ਉਹ ਤੇ ਵਰਣਨ ਕਰ ਹੀ ਨਹੀਂ ਸਕਦਾ ਕਿਉਂਕਿ ਸੱਚਖੰਡ ਦੀ ਜਿਹੜੀ ਸੋਭਾ ਇੰਨੀ ਜ਼ਿਆਦਾ ਹੈ।
ਜੇ ਕੁੰਠਿਤ ਹੋਇਆ ਹੈ ਮਨ ਬਾਣੀ।
ਗੁਰਮੁਖੋ ਜਿੱਥੇ ਜਾ ਕਰਕੇ ਮਨ ਅਤੇ ਬਾਣੀ ਸੰਕੋਚ ਜਾਂਦੇ ਨੇ, ਜਿੱਥੇ ਕੁਛ ਵੀ ਪਤਾ ਨਹੀਂ ਭਾਵ ਕੇ ਸੁੰਗੜੀ ਜਾਂਦਾ ਸਭ ਕੁਛ, ਐਸੀ ਸੱਚਖੰਡ ਦੀ ਸੋਭਾ ਜਿੱਥੇ ਇੱਕ ਪਰਮੇਸ਼ਰ ਦੇ ਵਿੱਚ ਜੀਵ ਅਭੇਦ ਹੋ ਜਾਂਦਾ
ਹੈ। ਪਰੈ ਦਾਸ ਗਤ ਜਾਣੇ,
ਇਸ ਤਰੀਕੇ ਦੇ ਨਾਲ ਫਿਰ ਕਿਵੇਂ ਉਹ ਗਤ ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਬਾਰੇ ਜਾਣਿਆ ਜਾਵੇਗਾ, ਜਿੱਥੇ ਇੱਕ ਜੀਵ ਇੱਕ ਰਸ ਦੇ ਵਿੱਚ ਭੇਦ ਹੋ ਜਾਂਦਾ ਹੈ।
ਮਨ ਠਹਿਰਾਵਨ ਹਿਤ ਸੁਖਾਰੇ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਤੇ ਮਨ ਨੂੰ ਠਹਿਰਾਵਣ ਵਾਸਤੇ ਜਿਹੜੀ ਕਵਿਤਾ ਨਾ, ਇਸ ਤਰੀਕੇ ਦੇ ਨਾਲ ਬਣਾ ਕਰਕੇ ਜਿਹੜੀ ਸੁਖਾਂ ਨੂੰ ਦੇਣ ਵਾਲੀ ਹੈ ਤੁਹਾਨੂੰ ਦੱਸ ਰਹੇ ਹਾਂ।
ਕਹੋ ਰੁਚਰਤਾ ਕਸ਼ਕ ਸੁਧਾਰ,
ਕਹਿੰਦੇ ਕੋਸ਼ਕ ਸੁਧਾਰ ਕਰਕੇ ਜਿਹੜੀ ਸੱਚਖੰਡ ਦੀ ਰੁਚਰਤਾ ਸੁੰਦਰਤਾ ਹੈ ਨਾ, ਅਸੀਂ ਇਸ ਪ੍ਰਕਾਰ ਆਪ ਜੀ ਦੇ ਤਾਂ ਵਰਣਨ ਕਰ ਲਗੇ ਹਾਂ।
ਸਭ ਜੋ ਸਿਆਮ ਮਨ ਰੰਗ ਅਨੇਕਾ,
ਗੁਰਮੁਖ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਹਰੇ ਤੇ ਜਿਹੜੇ ਕਾਲੇ ਰੰਗ ਦੀਆਂ ਬਹੁਤ ਜ਼ਿਆਦੀਆਂ ਮਣੀਆਂ ਆਦਿਕ ਬਹੁਤ ਜ਼ਿਆਦੀਆਂ ਸੋਭ ਰਹੀਆਂ ਹਨ।
ਪਦਮ ਰਾਗ ਕੋ ਕਰੇ ਬਵੇਕਾ,
ਤੇ ਪਦਮ ਰਾਗ ਕੀ ਹੈ, ਜਿਹੜੇ ਪੰਨੇ ਆਦਿਕ ਮਣੀਆਂ ਆਦਿਕ ਲਾਲ ਰੰਗ ਦੀਆਂ ਜਿਸ ਤਰੀਕੇ ਦੇ ਨਾਲ ਕਹਿੰਦੇ ਬਵੇਕਾ, ਇਹਨਾਂ ਦਾ ਕੋਈ ਵਰਣਨ ਨਹੀਂ ਕਰ ਸਕਦਾ ਕਿ ਕਿੰਨਾ ਸੁੰਦਰ ਸੋਭਾ ਪਾ ਰਹੇ ਹਨ।
ਵਰਸ਼ ਰੁਚਰ ਕੀ ਅਜਰ ਮਜਹਾਰੇ,
ਗੁਰਮੁਖੋ ਜਿਹੜੇ ਵਿਹੜੇ ਜਿਹੜੇ ਬੜੇ ਸੁੰਦਰ ਫਰਸ਼ ਜਿਹੜੇ ਬਣੇ ਹੋਏ ਹਨ।
ਅਦਭੁਤ ਦੇਖਦੀ ਮਨ ਹਾਰੇ,
ਤੇ ਐਸੀ ਸੁੰਦਰ ਸੋਭਾ ਸੱਚਖੰਡ ਦੀ ਜਿਸ ਨੂੰ ਵੇਖਦਿਆਂ ਸਾਰ ਹੀ ਮਨ ਜਿਹੜਾ ਹਾਰ ਜਾਂਦਾ ਹੈ।
ਮਦ ਸਿੰਘਾਸਨ ਸੁੰਦਰ ਸੋ ਹੈ,
ਤੇ ਇਸੇ ਸਥਾਨ ਦੇ ਵਿੱਚ ਵਿਚਕਾਰ ਇੱਕ ਬੜਾ ਸੁੰਦਰ ਸਿੰਘਾਸਨ ਸੋਭ ਰਿਹਾ ਹੈ।
ਪਾਨ ਅਨਕ ਨਾ ਪਟੰਤਰ ਕੋ ਹੈ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਸਿੰਘਾਸਨ ਸੋਭ ਰਿਹਾ ਨਾ, ਕਹਿੰਦੇ ਕਰੋੜਾਂ ਜਿਹੜੇ ਸੂਰਜ ਹਨ ਉਹ ਵੀ ਇੰਨੀ ਸੋਭਾ ਨਹੀਂ ਪਾਉਂਦੇ, ਉਹਨਾਂ ਦਾ ਵੀ ਇੰਨਾ ਪ੍ਰਕਾਸ਼ ਨਹੀਂ ਜਿਹੜਾ ਮਾਲਕ ਦੇ ਸਿੰਘਾਸਨ ਦਾ ਪ੍ਰਕਾਸ਼ ਹੈ।
ਸੱਚ ਦਾ ਆਨੰਦ ਕਿਰਪਾਲਾ,
ਜਿਹੜਾ ਪਰਮੇਸ਼ਰ ਵਾਹਿਗੁਰੂ ਸੱਚ ਦਾ ਆਨੰਦ ਜਿਹੜਾ ਆਨੰਦ ਬਖਸ਼ਣ ਵਾਲਾ ਕਿਰਪਾਲੂ ਮਾਲਕ ਵਾਹਿਗੁਰੂ ਹੈ।
ਪਰ ਬੈਠੇ ਸੋਧ ਅਕਾਲਾ,
ਉਸ ਉੱਤੇ ਸੁਖਾਂ ਨੂੰ ਦੇਣ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਬੈਠੇ ਹਨ।
ਵਿੰਦ ਤੜਤ ਕੀ ਛਟਾਂ ਸਮੇਟੇ,
ਅਨੇਕਾਂ ਹੀ ਬਿਜਲੀਆਂ ਜਿਨ੍ਹਾਂ ਨੇ ਆਪਣੇ ਵਿੱਚ ਸਮਾ ਕਰਕੇ ਰੱਖੀਆਂ ਹੋਈਆਂ ਹਨ।
ਜਨ ਸੋਹੇ ਕੰਨ ਘਟਾਂ ਸਹੇਟੇ,
ਜਿਸ ਤਰੀਕੇ ਦੇ ਨਾਲ ਗੁਰਮੁਖ ਬੱਦਲਾਂ ਦੇ ਵਿੱਚ ਜਿਹੜੀ ਬਿਜਲੀ ਸਮਾਈ ਹੁੰਦੀ ਹੈ, ਜਦੋਂ ਲਿਸ਼ਕਦੀ ਹੈ ਸੋਭਦੀ ਹੈ ਨਾ, ਇਸੇ ਤਰੀਕੇ ਦੇ ਨਾਲ ਮਾਲਕ ਦੇ ਵਿੱਚ ਵੀ ਅਨੇਕਾਂ ਪ੍ਰਕਾਰ ਦਾ ਪ੍ਰਕਾਸ਼ ਹੈ ਜਿਹੜਾ ਬਹੁਤ ਸੁੰਦਰ ਸੋਭ ਰਿਹਾ ਹੈ।
ਜਨ ਰੱਬ ਵਿਦ ਬਹੁ ਹੈ ਇਕਠਾਏ,
ਮਾਨੋ ਇੱਕ ਜਿਹੜੇ ਬਹੁਤੇ ਜ਼ਿਆਦਾ ਜਿਹੜੇ ਸੂਰਜ ਹਨ ਇੱਕ ਜਗ੍ਹਾ ਉੱਤੇ ਆਣ ਕਰਕੇ ਜਿਸ ਤਰ੍ਹਾਂ ਖਲੋ ਜਾਣ।
ਨੀਲ ਮਣਨ ਗਿਰ ਲੀਨ ਉਚਾਏ,
ਮਾਨੋ ਜਿਸ ਤਰੀਕੇ ਦੇ ਨਾਲ ਮਣੀਆਂ ਇਹੋ ਜਿਹੀਆਂ ਹਨ, ਇੰਨੀਆਂ ਸੁੰਦਰ, ਕਿਸੇ ਨੇ ਬਹੁਤ ਸੁੰਦਰ ਨੀਲੇ ਰੰਗ ਦਾ ਪਹਾੜ ਹੀ ਚੁੱਕ ਲਿਆ ਹੁੰਦਾ ਹੈ।
ਅਰਵਿੰਦ ਮਿਰਦੁਲ ਅਰਨਾਰੇ,
ਗੁਰਮੁਖੋ ਬਹੁਤ ਜ਼ਿਆਦਾ ਮਿਰਦੁਲ ਅਰਵਿੰਦ ਜਿਹੜੇ ਬਹੁਤ ਜ਼ਿਆਦਾ ਅਨਰਾਰੇ ਜਿਹੜੇ ਲਾਲ ਰੰਗ ਦੇ ਬਹੁਤ ਜ਼ਿਆਦਾ ਜਿਹੜੇ ਪੰਨੇ ਆਦਿਕ ਤੋਬ ਰਹੇ ਹਨ।
ਸ਼ੁਭਾ ਨਖਨ ਸਕਲ ਸਾਸਹਾਰੇ,
ਤੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਕਾਲ ਪੁਰਖ ਦੇ ਨੋਹਾਂ ਦੀ ਸੋਭਾ ਵੀ ਜਿਹੜੀ ਹੈ ਨਾ, ਭਾਵੇਂ ਇੰਨੇ ਪੰਨੇ ਜਿਹੜੇ ਆਦਿਕ ਉਹ ਵੀ ਇੰਨੇ ਜਿਹੜੇ ਨੋ ਜਿਹੜੇ ਆ ਨਾ ਮਾਲਕ ਦੇ ਇੰਨੇ ਸੁੰਦਰ ਹਨ ਤੇ ਉਹਦੇ ਬਰਾਬਰ ਚੰਦਰਮਾ ਆਦਿਕ ਵੀ ਸੋਭਾ ਨਹੀਂ ਪਾਉਂਦੇ ਹਨ।
ਵਸੈ ਸਦੀਵ ਮੁਨੀ ਮਨ ਜੋਗੀ,
ਜਿਸ ਮਾਲਕ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਹਮੇਸ਼ਾ ਹੀ ਮੁਨੀ ਜਨ ਆਦਿਕ ਆਪਣੇ ਹਿਰਦੇ ਵਿੱਚ ਵਸਾ ਕਰਕੇ ਰੱਖਦੇ ਨੇ,
ਸਮਾਧ ਧਿਆਨ ਰਸ ਭੋਗੇ,
ਹਮੇਸ਼ਾ ਹੀ ਉਸ ਮਾਲਕ ਅਕਾਲ ਪੁਰਖ ਦੀਆਂ ਸਮਾਧੀਆਂ ਰਿਖੀ ਜਨ ਮੁਨੀ ਜਨ ਲਗਾਉਂਦੇ ਹਨ।
ਉਪਰ ਮਨ ਮੈਂ ਬਣੇ ਮਨੁੱਖਾ,
ਗੁਰਮੁਖ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਨੂਪਰ ਆਦਿਕ ਬਹੁਤ ਜ਼ਿਆਦੀਆਂ ਜਿਹੜੀਆਂ ਟੁਕੜੀਆਂ ਆਦਿਕ ਹਨ ਜਿਸ ਤਰੀਕੇ ਦੇ ਨਾਲ ਚੰਦਰਮਾ ਆਦਿਕ ਦੀਆਂ, ਇਸੇ ਤਰੀਕੇ ਦੇ ਨਾਲ ਨੂਪਰ ਆਦਿਕ ਲੱਕ ਨਾਲ ਬਹੁਤ ਸੁੰਦਰ ਇਸੇ ਤਰ੍ਹਾਂ ਬੰਨੀਆਂ ਹੋਈਆਂ ਹਨ।
ਜਿਨਕੂ ਸ਼ਬਦ ਸੁਖਦ ਤਿਉਂ ਲੋਕਾ,
ਤੇ ਗੁਰਮੁਖੋ ਜਿਨ੍ਹਾਂ ਦੀ ਸੋਭਾ ਤਿੰਨਾਂ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ ਐਸਾ ਮਾਲਕ ਵਾਹਿਗੁਰੂ ਹੈ। ਗੁਰਮੁਖੋ ਜਿਸ ਦੀ ਸੋਭਾ ਜਿਹੜੀ ਤਿੰਨਾਂ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ।
ਸੁੰਦਰ ਜੰਗ ਸਰਸ ਕਦਲੀ ਕੀ,
ਤੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਜੰਗਾਂ ਕਿਹੋ ਜਿਹੀਆਂ ਨੇ, ਬਹੁਤ ਸੁੰਦਰ ਕੇਲਿਆਂ ਦੀ ਨਿਆਈ ਹਨ।
ਲਲਤ ਲਲਤ ਗਤ ਭਾਵਤ ਜੀ ਕੀ,
ਤੇ ਗੁਰਮੁਖੋ ਜਿਸ ਤਰ੍ਹਾਂ ਜਦੋਂ ਗੁਰੂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਚੱਲਦਾ ਹੈ ਨਾ, ਤੇ ਬਹੁਤ ਸੁੰਦਰ ਚਾਲ ਹੈ ਤੇ ਮਨ ਨੂੰ ਭਾ ਰਹੀ ਹੈ।
ਕਿਰਥਲ ਨਿਤੰਬ ਪੀਤ ਕਾਟ ਧੋਤੀ,
ਗੁਰਮੁਖੋ ਉਸ ਮਾਲਕ ਅਕਾਲ ਪੁਰਖ ਦੇ ਪੱਟ ਕਿਹੋ ਜਿਹੇ ਨੇ, ਬਹੁਤ ਸੁੰਦਰ ਤੇ ਬੜੇ ਚੌੜੇ ਹਨ।
ਰੁਦਰਕੰਠ ਕਾ ਮਨ ਮੈਂ ਜੋਤੀ,
ਗੁਰਮੁਖੋ ਤੜਾਗੀ ਕਿਹੋ ਜਿਹੀ ਹੈ, ਮਣੀਆਂ ਦੇ ਵਿੱਚ ਜੜੀ ਹੋਈ ਤੜਾਗੀ ਆਦ ਪਾਤਕ ਜਿਹੜੀ ਉਹ ਅਕਾਲ ਪੁਰਖ ਪਰਮੇਸ਼ਰ ਨੇ ਪਹਿਨੀ ਹੈ।
ਉਧਰ ਦੇਖ ਤ੍ਰੈ ਨਾਭ ਗੰਭੀਰਾ,
ਗੁਰਮੁਖੋ ਜਿਹੜਾ ਪੇਟ ਹੈ ਨਾ, ਢਿੱਡ ਜਿਸ ਨੂੰ ਕਹਿੰਦੇ, ਉਹਦੇ ਉੱਤੇ ਤਿੰਨ ਲੀਕਾਂ ਪੈ ਰਹੀਆਂ ਬੜੀਆਂ ਸੁੰਦਰ, ਤੇ ਨਾਭੀ ਜਿਹੜੀ ਬੜੀ ਗੰਭੀਰ ਹੈ।
ਮਨੋ ਪਰਮਰੀ ਜਮਨਾ ਨੀਰਾ,
ਕਵੀ ਭਾਈ ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਇਸ ਤਰ੍ਹਾਂ ਦੀ ਨਾਭੀ ਹੈ ਜਿਸ ਤਰ੍ਹਾਂ ਸਮਝ ਲੋ ਜਮਨਾ ਦੇ ਵਿੱਚ ਕੋਈ ਭੁੰਮਣ ਘੇਰੀ ਪੈ ਗਈ ਹੋਵੇ।
ਜਦੋਂ ਕਾਮ ਕੋ ਰੂਪ ਸੁਹਾਵਾ,
ਕਹਿੰਦੇ ਜਿਸ ਤਰ੍ਹਾਂ ਕਾਮ ਦਾ ਰੂਪ ਸੋਭ ਰਿਹਾ, ਇਸ ਤਰੀਕੇ ਦੇ ਨਾਲ ਬੜੀ ਸੁੰਦਰ ਕਾਲ ਪੁਰਖ ਦੀ ਸੁਭਾ ਹੈ।
ਵੱਖ ਸਥਲ ਆਜੋ ਤੂੰ ਸ਼ਬ ਪਾਵਾ,
ਤੇ ਗੁਰਮੁਖੋ ਵਸਥਲ ਜਿਹੜੀ ਇਸੇ ਤਰੀਕੇ ਨਾਲ ਵੱਖੀਆਂ ਹਨ, ਵੱਖੀਆਂ ਬਹੁਤ ਜ਼ਿਆਦੀਆਂ ਸੁੰਦਰ ਤੇ ਚੌੜੀਆਂ ਹਨ।
ਹੱਥੀ ਹੱਥ ਸਰਵ ਭੁਜ ਦੰਡਾ,
ਤੇ ਗੁਰਮੁਖੋ ਇਸੇ ਪ੍ਰਕਾਰ ਹੀ ਜਿਹੜੀਆਂ ਬਾਹਾਂ ਹਨ ਕਾਲ ਪੁਰਖ ਦੀਆਂ, ਉਹ ਕਿਹੋ ਜਿਹੀਆਂ ਨੇ, ਜਿਸ ਤਰ੍ਹਾਂ ਹਾਥੀ ਦੀਆਂ ਸੁੰਡ ਹੁੰਦੀ ਹੈ ਨਾ, ਹਾਥੀ ਦੀ ਸੁੰਡ ਵਰਗੀਆਂ ਬਾਹਾਂ ਹਨ।
ਦੁਸ਼ਟਨ ਖੰਡਨ ਕੋ ਬਰ ਬੰਡਾ,
ਮਾਨੋ ਐਸੀਆਂ ਬਾਹਾਂ ਧਾਰਨ ਕੀਤੀਆਂ ਹਨ ਜਿਸ ਤਰ੍ਹਾਂ ਦੁਸ਼ਟਾਂ ਨੂੰ ਨਾਸ ਕਰਨ ਵਾਲੀਆਂ ਨੇ।
ਅੰਗਦ ਕਟਕ ਮਧੁਰ ਕਾਜੇ,
ਗੁਰਮੁਖੋ ਇਸੇ ਪ੍ਰਕਾਰ ਜਿਹੜੇ ਬੜੇ ਸੁੰਦਰ ਜਿਹੜੇ ਕੰਗਣ ਆਦਿਕ ਬਹੁਤ ਸੁੰਦਰ ਜਿਹੜੇ ਪਾਏ ਹੋਏ ਨੇ,
ਦੇਖਤ ਮਾਨ ਹਾਰ ਲਈ,
ਗੁਰਮੁਖੋ ਐਸੀ ਸੁੰਦਰ ਸੋਭਾ ਜਿਹੜੀ ਪਾਈ ਹੋਈ ਆ ਕਾਲ ਪੁਰਖ ਨੇ, ਜਿਨ੍ਹਾਂ ਨੂੰ ਦਰਸ਼ਨ ਕਰਕੇ ਮਨ ਜਿਹੜਾ ਨਾ ਉਸੇ ਵੇਲੇ ਤ੍ਰਿਪਤ ਹੋ ਜਾਂਦਾ, ਤੇ ਮਨ ਗੁਰਮੁਖੋ ਹਰਿਆ ਜਾਂਦਾ ਹੈ।
ਪਰ ਕਮਲਨ ਮੈਂ ਸ਼ਸਤਰ ਸਹਾਏ,
ਤੇ ਮਾਲਕ ਨੇ ਜਿਹੜੇ ਕਮਲ ਸਰੂਪੇ ਹੱਥ ਹਨ ਨਾ ਗੁਰਮੁਖੋ, ਉਹਨਾਂ ਵਿਚ ਬੜੇ ਸੁੰਦਰ ਵੈਰੀਆਂ ਨੂੰ ਦੰਡ ਦੇਣ ਵਾਲੇ ਸ਼ਸਤਰ ਧਾਰਨ ਕੀਤੇ ਹਨ।
ਜਿਨ੍ਹਾਂ ਬਲੂਕਤ ਸ਼ਸਤਰ ਪਲਾਏ,
ਜਿਨ੍ਹਾਂ ਹੱਥਾਂ ਦੇ ਵਿਚ ਸ਼ਸਤਰ ਵੇਖ ਕਰਕੇ ਜਿਹੜੇ ਵੈਰੀਆਂ ਨੂੰ ਵੀ ਦੂਰ ਭੱਜ ਜਾਂਦੇ ਨੇ।
ਚਾਰ ਪੂਜਾ ਸੋ ਤਿਆਤ ਚਾਰੋ,
ਐਸੀ ਜਿਹੜੀ ਚਾਰ ਪੂਜਾ ਜਿਹੜੀਆਂ ਬਹੁਤ ਸੁੰਦਰ ਜਿਹੜੀਆਂ ਕਾਲ ਪੁਰਖ ਦੀਆਂ ਸੋਭ ਰਹੀਆਂ ਹਨ।
ਹੁਣ ਸਿਕੰਦ ਬਿਰਖ ਅਨਹਾਰ,
ਤੇ ਮਾਲਕ ਦੇ ਕੰਧੇ ਕਿਹੋ ਜਿਹੇ ਨੇ, ਪਰਮੇਸ਼ਰ ਵਾਹਿਗੁਰੂ ਦੇ ਬਿਰਖ, ਜਿਸ ਤਰੀਕੇ ਦੇ ਨਾਲ ਬਲਦ ਹੁੰਦਾ ਨਾ, ਬਲਦ ਨਾਲ ਉਤਲਾ ਟੁੱਟ ਜਿਹਾ ਹੁੰਦਾ, ਬੜਾ ਸੁੰਦਰ, ਇਸ ਤਰੀਕੇ ਦੇ ਨਾਲ ਦੋ ਮੋਢੇ ਬਹੁਤ ਸੁੰਦਰ ਸੋਭ ਰਹੇ ਹਨ।
ਪੀਤ ਵਸਨ ਜਨ ਪਰ ਅਤ ਸੋ ਹੈ,
ਤੇ ਗੁਰਮੁਖੋ ਜਿਸ ਸਤਿਗੁਰੂ ਮਾਲਕ ਨੇ ਜਿਸ ਤਰੀਕੇ ਦੇ ਨਾਲ ਆਪਣੇ ਬੜੇ ਸੁੰਦਰ ਵਸਤਰ ਪਹਿਨੇ ਨੇ, ਕਿਹੜੇ ਰੰਗ ਦੇ, ਪੀਲੇ ਰੰਗ ਦੇ ਬੜੇ ਸੁੰਦਰ ਵਸਤਰ ਸੋਭ ਰਹੇ ਹਨ।
ਕਰਤਾ ਕੀ ਸ਼ਬ ਕੋ ਜੋ ਮੋਹ ਹੈ,
ਇਸ ਤਰ੍ਹਾਂ ਹਨ ਜਿਸ ਤਰੀਕੇ ਦੇ ਨਾਲ ਸਮਝ ਲੋ ਬਿਜਲੀ ਚਮਕਦੀ ਹੈ ਨਾ, ਤੇ ਬਿਜਲੀ ਵਰਗਾ ਪ੍ਰਕਾਸ਼ ਇਹਨਾਂ ਵਸਤਰਾਂ ਦੇ ਵਿੱਚੋਂ ਹੋ ਰਿਹਾ, ਬਹੁਤ ਜ਼ਿਆਦਾ ਸੋਭਾ ਪਾ ਰਹੇ ਹਨ।
ਹੋਰ ਪਰ ਬਣੀ ਲਾਲਤ ਬਨ ਮਾਲਾ,
ਤੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਜਿਹੜਾ ਪੇਟ ਹੈ ਉਥੇ ਮਨ ਇੱਕ ਬੜੀ ਸੁੰਦਰ ਜਿਹੜੀ ਹੈ ਨਾ ਕਲ ਬ੍ਰਿਸ਼ ਦੇ ਪੱਤਿਆਂ ਫੁੱਲਾਂ ਵਰਗੀ ਮਾਲਾ ਬਣੀ ਹੋਈ ਹੈ।
ਕੰਗ ਗਰੀਬ ਤ੍ਰੈ ਰੇਖ ਬਿਸਾਲਾ,
ਤੇ ਗੁਰਮੁਖੋ ਜਿਹੜੀ ਇਸੇ ਤਰੀਕੇ ਦੇ ਨਾਲ ਜਿਹੜੀ ਧੌਣ ਹੈ ਨਾ, ਤੇ ਧੌਣ ਕਿਹੋ ਜਿਹੀ ਹੈ, ਜਿਸ ਤਰ੍ਹਾਂ ਸੰਖ ਦੇ ਵਿੱਚ ਤਿੰਨ ਪ੍ਰਕਾਰ ਦੇ ਵਲ ਪੈਂਦੇ ਹਨ, ਸੰਖ ਦੇ ਵਿੱਚ ਤਿੰਨ ਰੇਖਾ ਹੁੰਦੀਆਂ ਨੇ, ਇਸੇ ਪ੍ਰਕਾਰ ਤਿੰਨ ਰੇਖਾ ਬੜੀਆਂ ਸੁੰਦਰ ਸੋਭ ਰਹੀਆਂ ਹਨ।
ਚਾਰ ਚਿਬਕ ਉਪਮਾ ਨਾਮ ਵਿਸ਼ੇਖੇ,
ਕਹਿੰਦੇ ਇਸੇ ਤਰ੍ਹਾਂ ਉਸ ਮਾਲਕ ਵਾਹਿਗੁਰੂ ਦੀ ਜਿਹੜੀ ਉਪਮਾ ਹੈ ਨਾ ਗੁਰਮੁਖ ਪਿਆਰਿਓ, ਜਿਹੜੀ ਬਹੁਤ ਜ਼ਿਆਦਾ ਉਪਮਾ ਵਿਸ਼ੇਖੀ, ਇਸੇ ਤਰੀਕੇ ਦੇ ਨਾਲ ਉਹ ਜਿਹੜੀ ਗਰਦਨ ਹੈ ਬੜੀ ਸੁੰਦਰ ਸੋਭ ਰਹੀ ਹੈ, ਤੇ ਜਿਹਦੀ ਉਪਮਾ ਕੀਤੀ ਨੀ ਜਾ ਸਕਦੀ ਹੈ।
ਤੂੰ ਜਾਣੈ ਜਨ ਨੈਨੋ ਦੇਖੀ,
ਇਸੇ ਕਹਿੰਦੇ ਹਨ ਗੁਰਮੁਖੋ, ਉਹਨਾਂ ਨੇ ਜਾਣੀ ਹੈ ਜਿਨ੍ਹਾਂ ਨੇ ਆਪਣੇ ਨੈਣਾ ਦੇ ਨਾਲ ਗੁਰੂ ਦੇ ਦਰਸ਼ਨ ਕਰ ਲਏ, ਅਕਾਲ ਪੁਰਖ ਦੇ ਦਰਸ਼ਨ ਕਰ ਲਏ, ਉਹੀ ਮਾਲਕ ਦੀ ਸੋਭਾ ਨੂੰ ਜਾਣਦੇ ਨੇ, ਆਮ ਜਿਹੜਾ ਜੀਵ ਹੈ ਉਹ ਪਰਮੇਸ਼ਰ ਦੀ ਸੋਭਾ ਨੂੰ ਜਾਣ ਨਹੀਂ ਸਕਦਾ ਹੈ।
ਸੁੰਦਰ ਮ੍ਰਿਦ ਬੋਲ ਕਪੂਲਾ,
ਗੁਰਮੁਖੋ ਉਸ ਮਾਲਕ ਵਾਹਿਗੁਰੂ ਦੇ ਬੁੱਲ ਬੜੇ ਸੁੰਦਰ ਹਨ, ਤੇ ਗੁਰਮੁਖੋ ਕਪੂਲਾ ਗੱਲਾਂ ਵੀ ਬਹੁਤ ਜ਼ਿਆਦੀਆਂ ਸੁੰਦਰ ਨੇ।
ਮੰਦ ਮੰਦ ਮੁਸ਼ਕਿਆਨ ਅਮੁੱਲ,
ਤੇ ਐਸਾ ਮਾਲਕ ਅਕਾਲ ਪੁਰਖ ਹੌਲੀ ਹੌਲੀ ਆਪਣੇ ਬੁੱਲਾਂ ਦੇ ਰਾਹੀਂ ਥੋੜਾ ਥੋੜੇ ਜ਼ਿਆਦਾ ਮੁਸਕਰਾ ਰਹੇ ਹਨ।
ਕੂਟ ਮਿਆਂਕਨ ਸਭ ਮੁੱਖ ਮੰਡਲ,
ਗੁਰਮੁਖੋ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਰੋੜਾਂ ਚੰਦਰਮਾ ਜਿਹੜੇ ਪ੍ਰਕਾਸ਼ ਕਰਨਾ, ਤੇ ਉਹਨਾਂ ਦੀ ਚਾਂਦਨੀ ਬੜੀ ਸੁੰਦਰ ਲੱਗੇ, ਇਸ ਪ੍ਰਕਾਰ ਦਾ ਜਿਹੜਾ ਮੁੱਖ ਅਕਾਲ ਪੁਰਖ ਦਾ ਸੋਭ ਪਾ ਰਿਹਾ ਹੈ।
ਮੁਤਰਾ ਕ੍ਰਿਤ ਸੋਹਤ ਸਰੋਤ ਕੁੰਡਲ,
ਤੇ ਗੁਰਮੁਖੋ ਜਿਹੜੇ ਕੰਨਾਂ ਵਿੱਚ ਕੁੰਡਲ ਜਿਹੜੇ ਆ ਨਾ, ਮੱਛੀ ਦੇ ਆਕਾਰ ਦੇ ਬੜੇ ਸੁੰਦਰ ਕੁੰਡਲ ਆਦਿਕ ਸੋਭ ਰਹੇ ਹਨ।
ਉਤਪਲ ਦਲ ਪ੍ਰਫੁੱਲਤ ਲੋਚਨ,
ਤੇ ਗੁਰਮੁਖੋ ਇਸੇ ਪ੍ਰਕਾਰ ਹੀ ਕਵਲਾਂ ਦੇ ਵਰਗੇ ਬਹੁਤ ਜ਼ਿਆਦਾ ਜਿਹੜੇ ਨੇਤਰ ਹਨ ਬੜੇ ਸੁੰਦਰ ਸੋਭ ਰਹੇ ਨੇ।
ਭਗਤਨ ਕੀਰ ਤਾਪ ਤ੍ਰੈ ਮੋਚਨ,
ਜਿਹੜੇ ਨੇਤਰ ਸਤਿਗੁਰੂ ਪਾਤਸ਼ਾਹ ਮਹਾਰਕਾਲ ਪੁਰਖ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਨੇ ਗੁਰਸਿੱਖੋ, ਜਿਹੜੇ ਨੇਤਰ ਕਮਲਾਂ ਦੀ ਨੇ ਸੋਭ ਰਹੇ ਹਨ, ਜਿਹੜੇ ਭਗਤਾਂ ਦੇ ਤਿੰਨਾਂ ਤਾਪਾਂ ਨੂੰ ਮੁਨਾਫ ਕਰ ਦੇਣ ਵਾਲੇ, ਜਿਸ ਦੇ ਉੱਤੇ ਇਹਨਾਂ ਨੇਤਰਾਂ ਦੇ ਨਾਲ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਹੈ ਨਾ ਮਾਲਕ ਦੀ, ਉਹ ਤਿੰਨਾਂ ਹੀ ਤਾਪਾਂ ਨੂੰ ਨਾਸ਼ ਕਰ ਦੇਣ ਵਾਲੇ ਹਨ।
ਕਿਰਪਾ ਭਰੀ ਬਹੁ ਚਾਰ ਚਿਤਾਉਣਾ,
ਤੇ ਗੁਰਮੁਖੋ ਜਿਸ ਦੇ ਉੱਤੇ ਵੀ ਚਿਤਾਉਣਾ ਕਿਰਪਾ ਦ੍ਰਿਸ਼ਟੀ ਮਾਲਕ ਵਾਹਿਗੁਰੂ ਕਰ ਦਿੰਦੇ ਹਨ।
ਬਾਕੀ ਕੋਰ ਮਹਾ ਸੁਖ ਪਾਉਣ,
ਤੇ ਗੁਰਮੁਖੋ ਉਸ ਮਾਲਕ ਦੀ ਜਿਹੜੀ ਟੇਢੀ ਟੇਢੀ ਦ੍ਰਿਸ਼ਟੀ ਹੈ ਨਾ, ਟੇਢਾ ਵੇਖਦੇ ਆ ਨਾ ਆਪਾਂ ਕਈ ਵਾਰ, ਤੇ ਇਸੇ ਤਰੀਕੇ ਦੇ ਨਾਲ ਹੁਣ ਟੇਢੀ ਦ੍ਰਿਸ਼ਟੀ ਬਾਰੇ ਸੋਭਾ ਪਜੜੀ ਇਹੋ ਜਿਹੀ ਦੱਸ ਰਹੇ ਨੇ ਕਵੀ ਭਾਈ ਸੰਤੋਖ ਸਿੰਘ ਜੀ। ਕਹਿੰਦੇ ਅਨੇਕਾਂ ਜੀਵਾਂ ਨੂੰ ਸੁੱਖ ਬਖਸ਼ਣ ਵਾਲੀ ਹੈ,
ਨੇਜਕ ਕੱਚ ਕੁੰਤਲ ਕੁੰਗਰਾਰੇ,
ਤੇ ਪਰਮੇਸ਼ਰ ਅਕਾਲ ਪੁਰਖ ਦੇ ਵਾਲ ਗੁਰਮੁਖੋ ਇਹੋ ਜਿਹੇ ਨੇ, ਕੇਸ ਇਹੋ ਜਿਹੇ ਨੇ ਜਿਸ ਤਰੀਕੇ ਦੇ ਨਾਲ ਕਾਲੇ ਰੰਗ ਦੇ ਤੇ ਕੁੰਗਰਾਲੇ ਬਹੁਤ ਜ਼ਿਆਦਾ ਸੋਭਾ ਪਾ ਰਹੇ ਹਨ।
ਬਦਪਨ ਕੀ ਦੁੱਤ ਜੈਨ ਪੈਖਾਰੇ,
ਗੁਰਮੁਖੋ ਮਾਨੋ ਇਸ ਤਰੀਕੇ ਦੇ ਨਾਲ ਜਿਹੜੇ ਕੇਸ ਹਨ ਬਹੁਤ ਜ਼ਿਆਦਾ ਸੋਭਾ ਪਾ ਰਹੇ ਨੇ, ਜਿਸ ਤਰ੍ਹਾਂ ਭੋਰਿਆਂ ਦੀ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਭੋਰੇ ਜਿਹੜੇ ਬਹੁਤ ਸੋਭਾ ਪਾਉਂਦੇ ਹਨ, ਭੋਰਿਆਂ ਦੀ ਨਿਆਈ ਬੜੇ ਸੁੰਦਰ ਸੋਭਾ ਪਾ ਰਹੇ ਹਨ।
ਸਾਲ ਵਿਸਾਲ ਕਰੀਟ ਸੁਹਾਵਾ,
ਤੇ ਉਸ ਅਕਾਲਪੁਰ ਪਰਮੇਸ਼ਰ ਦੇ ਸੀਸ ਦੇ ਉੱਤੇ ਬੜਾ ਸੁੰਦਰ ਬੜਾ ਸੋਭ ਨਾਇਕ ਇੱਕ ਜਿਹੜਾ ਮੁਕਤ ਜਿਹੜਾ ਹੈ ਨਾ ਉਹ ਸੋਭ ਰਿਹਾ ਹੈ।
ਚੰਦਰਮਾ ਦੇਖ ਲਜਾਵਾ,
ਤੇ ਗੁਰਮੁਖ ਐਸਾ ਮੁਕਟ ਹੈ ਜਿਸ ਨੂੰ ਵੇਖ ਕਰਕੇ ਚੰਦਰਮਾ ਵੀ ਲੱਜਤ ਹੋ ਜਾਂਦਾ, ਇੰਨੀ ਸੋਭਾ ਪਾ ਰਿਹਾ ਹੈ।
ਚੌਰ ਟੁਰਤ ਚੌਂ ਦਿਸਤੇ ਚਾਰੂ,
ਤੇ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਜਿਹੜਾ ਚੌਰ ਹੈ ਨਾ, ਚਾਰ ਸਵੇਰੇ ਬੜਾ ਸੁੰਦਰ ਢੁੱਲ ਰਿਹਾ ਹੈ।
ਮਨੋ ਬਹਾਨ ਕਰ ਪ੍ਰਭਾ ਅਪਾਰੂ,
ਤੇ ਗੁਰਮੁਖੋ ਮਾਨੋ ਕੇ ਸੂਰਜ ਦੀਆਂ ਕਿਰਨਾਂ ਬਹੁਤਾ ਪ੍ਰਕਾਸ਼ ਕਰਦੀਆਂ ਹਨ ਤੇ ਇਧਰ ਉਧਰ ਨੂੰ ਜਾਂਦੀਆਂ ਨੇ, ਤੇ ਇਸੇ ਪ੍ਰਕਾਰ ਹੀ ਜਦੋਂ ਚੌਰ ਇਧਰ ਆਉਂਦਾ ਇੰਨਾ ਪ੍ਰਕਾਸ਼ ਹੁੰਦਾ, ਦੂਜੇ ਬੰਨੇ ਜਾਂਦਾ ਬਹੁਤ ਪ੍ਰਕਾਸ਼ ਹੁੰਦਾ ਹੈ।
ਮਹਿਮਾ ਤੇ ਕਹਿ ਕੌਣ ਸਕਾਈ,
ਤੇ ਗੁਰਮੁਖ ਹੁਣ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਮਹਿਮਾ ਹੈ ਨਾ ਕੌਣ ਕਹਿ ਸਕਦਾ ਹੈ।
ਕੋਟ ਸ਼ੇਖ ਸਾਰਦ ਸਕੁਚਾਈ,
ਕਹਿੰਦੇ ਕਰੋੜਾਂ ਸ਼ੇਖ ਤੇ ਕਰੋੜਾਂ ਸਾਰਦ ਆਦਿਕ ਇਸੇ ਤਰੀਕੇ ਦੇ ਨਾਲ ਸੰਕੋਚ ਜਾਂਦੇ ਹਨ।
ਨੇਤ ਨੇਤ ਦੇਹ ਬੇਦ ਪੁਕਾਰਾ,
ਜਿਸ ਅਕਾਲਪੁਰ ਪਰਮੇਸ਼ਰ ਨੂੰ ਨੇਤ ਨੇਤ ਕਰਕੇ ਭਾਵ ਕੇ ਉਸ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਨੇ, ਵੇਦ ਸ਼ਾਸਤਰ ਆਦਿ ਨੇਤ ਨੇਤ ਕਰਕੇ ਗੁਰਮੁਖੋ ਸਲਾਉਂਦੇ ਹਨ।
ਸਭ ਕਵ ਕੋਵਿਦ ਲਹਿਤ ਨਾ ਪਾਰਾ,
ਤੇ ਕਿੰਨੇ ਵੀ ਕਵੀ ਤੇ ਪੰਡਤ ਆਦਿਕ ਗੁਰਮੁਖੋ ਜਿਹੜੇ ਮਾਲਕ ਦੇ ਨਾਮ ਨੂੰ ਉਚਾਰਦੇ ਨੇ ਪਰ ਕਿਸੇ ਨੇ ਅੱਜ ਤੱਕ ਪਾਰਾ ਵਾਰ ਨਹੀਂ ਪਾਇਆ ਹੈ।
ਮੈਂ ਮਤ ਮੰਦ ਕਹਾਂ ਲਗ ਵਰਨਾ,
ਕਵੀ ਭਾਈ ਸੰਤੋਖ ਜੀ ਕਹਿੰਦੇ ਮੇਰੀ ਤੇ ਮਤ ਹੀ ਮਾੜੀ ਹੈ, ਅਸੀਂ ਤੇ ਮਾੜੀ ਮਤ ਵਾਲੇ ਹਾਂ, ਅਸੀਂ ਕਿੱਥੋਂ ਤੱਕ ਉਸ ਅਕਾਲ ਪੁਰਖ ਦੀ ਸੋਭਾ ਵਰਣਨ ਕਰ ਲਵਾਂ। ਕਹਿੰਦੇ ਜੇ ਤੇ ਇੰਨਾ ਕਹਿ ਜਿਸ ਤਰ੍ਹਾਂ ਸਮਝ ਲੋ ਕਿ ਸੂਰਜ ਨੂੰ ਭਾਵ ਭਾਵ ਜਿਸ ਤਰੀਕੇ ਦੇ ਨਾਲ ਸਮੁੰਦਰ ਤੇ ਕੋਈ ਕੀੜੀ ਤਰਨਾ ਚਾਹਵੇ ਤੇ ਤਰ ਨਹੀਂ ਨਾ ਸਕਦੀ, ਤੇ ਇਸੇ ਤਰੀਕੇ ਦੇ ਨਾਲ ਜੇ ਮਾਲਕ ਦੀ ਅਸੀਂ ਸੋਭਾ ਕਰਨ ਲੱਗੀਏ ਤੇ ਇੰਨੀ ਜ਼ਿਆਦਾ ਹੋ ਨਹੀਂ ਸਕਦੀ ਹੈ।
ਮਸ਼ਕ ਮੇਰ ਕਿਵੇਂ ਉਠਾਈ,
ਤੇ ਗੁਰਮੁਖੋ ਮੱਛਰ ਕਿਵੇਂ ਪਹਾੜ ਨੂੰ ਉਠਾ ਸਕਦਾ, ਇਸ ਪ੍ਰਕਾਰ ਗੁਰਮੁਖ ਪਿਆਰਿਓ ਅਕਾਲਪੁਰ ਪਰਮੇਸ਼ਰ ਪਹਾੜ ਦੀ ਨਿਆਈ ਹੈ ਤੇ ਸਾਡੀ ਮਤ ਬਹੁਤ ਜ਼ਿਆਦਾ ਮੱਛਰ ਦੀ ਨਿਆਈ ਥੋੜੀ, ਅਸੀਂ ਕਿਵੇਂ ਉਹਦੀ ਸੋਭਾ ਕਰ ਸਕਦੇ ਹਾਂ।
ਜੋ ਨਵ ਅੰਤ ਜੰਤ ਲੱਗ ਪਾਈ,
ਤੇ ਗੁਰਮੁਖੋ ਆਕਾਸ਼ ਦਾ ਕੋਈ ਛੋਟਾ ਜਿਹਾ ਜੀਵ ਕਿਵੇਂ ਅੰਤ ਪਾ ਸਕਦਾ, ਨਹੀਂ ਪਾ ਸਕਦਾ। ਇਸੇ ਤਰੀਕੇ ਦੇ ਨਾਲ ਉਸ ਮਾਲਕ ਵਾਹਿਗੁਰੂ ਅਪਾਰ ਹੈ, ਬੇਅੰਤ ਹੈ, ਪਰਮੇਸ਼ਰ ਵਾਹਿਗੁਰੂ ਦੀ ਬੇਅੰਤ ਸੋਭਾ ਹੈ, ਉਸ ਨੂੰ ਕੋਈ ਗੁਰਮੁਖ ਪਿਆਰਿਓ ਕਥਨ ਨਹੀਂ ਕਰ ਸਕਦਾ ਹੈ।
ਜੇ ਸੱਤਾ ਕੇ ਅਜਾ ਅਲੰਬਾ,
ਤੇ ਗੁਰਮੁਖੋ ਜਿੱਥੇ ਜੋ ਕਿ ਸੱਤਾ ਕੀ ਹੈ ਮਾਇਆ ਤੇ ਅਜਾ ਬ੍ਰਹਮ ਅਲੰਬਾ, ਇਹਨਾਂ ਸਾਰਿਆਂ ਨੂੰ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਆਸਰਾ ਦੇਣ ਵਾਲਾ ਹੈ।
ਸਿਰਜਤ ਹੈ ਬ੍ਰਹਿਮੰਡ ਕਦੰਬਾ,
ਤੇ ਗੁਰਮੁਖੋ ਜਿਸ ਮਾਲਕ ਵਾਹਿਗੁਰੂ ਨੇ ਸਿਰਜਣਾ ਕੀਤੇ ਨੇ ਬੜੇ ਜ਼ਿਆਦਾ ਬ੍ਰਹਿਮੰਡ ਆਦਿਕ ਜਿਹੜੇ ਵੱਡੇ ਵੱਡੇ ਬ੍ਰਹਿਮੰਡ ਉਸ ਪਰਮੇਸ਼ਰ ਨੇ ਸਿਰਜਣਾ ਕੀਤੇ ਹਨ।
ਏਕ ਰੂਪ ਮੈਂ ਵਿਸ਼ਨੂੰ ਅਨੇਕਾ,
ਹੁਣ ਅਕਾਲ ਪੁਰਖ ਪਰਮੇਸ਼ਰ ਕਿਹੋ ਜਿਹਾ ਜਿਸ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਵਿਸ਼ਨੂੰ ਨੇ। ਗੁਰਮੁਖੋ ਇੱਥੇ ਜਿਸ ਤਰੀਕੇ ਦੇ ਨਾਲ ਜਿਹੜੀ ਹੁਣ ਸੋਭਾ ਜਿਹੜੀ ਅਕਾਲਪੁਰ ਪਰਮੇਸ਼ਰ ਦੀ ਕੀਤੀ ਹੈ ਨਾ, ਇਹ ਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਕ ਗੁਰਮੁਖੋ ਕਵਿਤਾ ਬਣਾਈ ਹੈ, ਵਰਣਨ ਕੀਤੀ ਹੈ। ਹੁਣ ਇਸ ਤਰ੍ਹਾਂ ਜਿਹੜਾ ਅਕਾਲ ਪੁਰਖ ਹੈ ਪਰਮੇਸ਼ਰ ਵਾਹਿਗੁਰੂ ਆਕਾਰ ਤੋਂ ਰਹਿਤ ਹੈ, ਇਸੇ ਤਰੀਕੇ ਦੇ ਨਾਲ ਉਹਦੀ ਸੋਭਾ ਕੋਈ ਵਰਣਨ ਨਹੀਂ ਕਰ ਸਕਦਾ, ਉਹ ਤੇ ਆਪਣੇ ਆਪ ਦੇ ਵਿੱਚ, ਉਹਦੇ ਤੇ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਵਿਸ਼ਨੂੰ ਆਦਿਕ ਹਨ, ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ। ਪਰ ਫੇਰ ਵੀ ਜੇ ਕਿਸੇ ਚੀਜ਼ ਨੂੰ ਬਿਆਨ ਕਰਨਾ ਹੋਵੇ ਨਾ, ਉਹਦੀ ਥੋੜੀ ਜਿਹੀ ਵਿਉਂਤ ਬਣਾਉਣੀ ਪੈਂਦੀ ਹੈ। ਤੇ ਜੇ ਇਸ ਤਰੀਕੇ ਦੇ ਨਾਲ ਹੀ ਕਵੀ ਭਾਈ ਸੰਤੋਖ ਸਿੰਘ ਜੀ ਕਹਿ ਦਿੰਦੇ ਕਿ ਉਹ ਪਰਮੇਸ਼ਰ ਬਹੁਤ ਵੱਡਾ ਹੈ, ਤੇ ਫਿਰ ਇੰਨੀ ਵੱਡੀ ਸਾਖੀ ਨਹੀਂ ਸੀ ਬਣਨੀ। ਪਰ ਉਸ ਮਾਲਕ ਦੀ ਸੋਭਾ ਗਿਣੀ ਹੈ ਕਿ ਪਰਮੇਸ਼ਰ ਕਿਹੋ ਜਿਹਾ ਹੋਵੇਗਾ। ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਮਨ ਦੀ ਭਾਵਨਾ ਦੇ ਅਨੁਸਾਰ, ਆਪਣੀ ਭਾਵਨਾ ਦੇ ਅਨੁਸਾਰ ਉਸ ਪਰਮੇਸ਼ਰ ਦੀ ਸੋਭਾ ਜਿਸ ਤਰੀਕੇ ਦਾ ਬਣਾਈ ਹੈ, ਭਾਵ ਕੇ ਕਵਿਤਾ ਰਚੀ ਹੈ। ਪਰ ਪਰਮੇਸ਼ਰ ਬਹੁਤ ਜ਼ਿਆਦਾ ਵੱਡਾ ਹੈ, ਜਿਸ ਦੇ ਇੱਕ ਇੱਕ ਰੋਮ ਦੇ ਵਿੱਚ ਵੀ ਕਰੋੜਾਂ ਕਰੋੜਾਂ ਜਿਹੜੇ ਵਿਸ਼ਨੂੰ ਹਨ, ਉਸ ਸਰੂਪ ਨੂੰ ਕੋਈ ਕਥਨ ਨਹੀਂ ਕਰ ਸਕਦਾ ਹੈ।
ਬਿਦ ਸ਼ਿਵ ਬਹੁ ਕੋ ਕਰੈ ਬਵੇਕਾ,
ਤੇ ਗੁਰਮੁਖੋ ਬਿਦ ਬ੍ਰਹਮਾ ਸ਼ਿਵ ਆਦਿਕ ਬਹੁ ਕਰੈ ਬਵੇਕਾ, ਜਿਸ ਨੂੰ ਬਹੁਤ ਜ਼ਿਆਦਾ ਉਚਾਰਦੇ ਨੇ, ਭਾਵ ਕਰੋੜਾਂ ਬ੍ਰਹਮੇ ਕਰੋੜਾਂ ਸ਼ਿਵ ਜੀ ਆਦਿਕ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ ਉਚਾਰ ਰਹੇ ਹਨ।
ਇੱਕ ਉਦੰਬਰ ਜਿਉਂਦੇ ਕਾਇਆ,
ਤੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਕੈਸਾ ਬ੍ਰਹਮਾ ਆਦਿਕ ਮਾਇਆ ਆਦਿਕ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਚਾ ਰਹੇ ਨੇ।
ਲਾਗੀ ਵਰ ਬ੍ਰਹਿਮੰਡ ਨਿਕਾਇਆ,
ਤੇ ਗੁਰਮੁਖੋ ਜਿਸ ਤਰੀਕੇ ਦੇ ਨਾਲ ਇਸੇ ਤਰ੍ਹਾਂ ਗੁੱਲਰ ਦਾ ਇੱਕ ਦਰਖਤ ਹੁੰਦਾ ਨਾ, ਉਸ ਨੂੰ ਉਸੇ ਵੇਲੇ ਫਲ ਲੱਗਣੇ ਸ਼ੁਰੂ ਹੋ ਜਾਂਦੇ ਆ, ਇਸੇ ਪ੍ਰਕਾਰ ਉਹ ਪਰਮੇਸ਼ਰ ਵਾਹਿਗੁਰੂ ਇੱਕ ਬੜੇ ਵੱਡੇ ਦਰਖਤ ਦੀ ਨਿਆਈ ਹੈ, ਤੇ ਜਿਹੜੇ ਫਲ ਲੱਗਣੇ ਆ ਨਾ, ਫਲ ਕੀ ਨੇ, ਲਾਗੇ ਲਾਗੇ ਬੜੇ ਵੱਡੇ ਬ੍ਰਹਿਮੰਡ ਜਿਹੜੇ ਰਚਦੇ ਨੇ, ਇਹ ਫਲ ਲੱਗੇ ਨੇ, ਐਸਾ ਵੱਡਾ ਇੱਕ ਆਕਾਰ ਦਾ ਪਰਮੇਸ਼ਰ ਵਾਹਿਗੁਰੂ ਹੈ।
ਉਤਪਦ ਪਾਲਣ ਯਾਰ ਸੰਹਾਰਤਾ,
ਗੁਰਮੁਖੋ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਸੋਭ ਰਿਹਾ ਤੇ ਅਨੇਕਾਂ ਜੀਵਾਂ ਨੂੰ ਪਾਲਣਾ ਕਰ ਰਿਹਾ ਹੈ।
ਤੀਨ ਦੇਵ ਸਭ ਮੈਂ ਅਸ ਕਰਤਾ,
ਤੇ ਗੁਰਮੁਖੋ ਪਰਮੇਸ਼ਰ ਵਾਹਿਗੁਰੂ ਤੀਨ ਦੇਵ ਸਭ ਮੈਂ ਅਸ ਕਰਤਾ, ਭਾਵ ਕਿ ਤਿੰਨਾਂ ਲੋਕਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ।
ਜਿਸ ਸਥਾਨ ਬੈਸੇ ਜਗ ਰਾਈ,
ਜਿਸ ਸਥਾਨ ਉਤੇ ਜਗਤ ਦੇ ਮਾਲਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਬੈਠੇ ਹਨ,
ਪਹੁੰਚੇ ਸਿੱਖਣ ਸੁਖਦਾਈ,
ਉਥੇ ਪਹੁੰਚਿਆ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸਿੱਖਾਂ ਨੂੰ ਸੁਖ ਬਖਸ਼ਣ ਵਾਲੇ,
ਕੀਨ ਡੰਡੌਤ ਜੋਰ ਜੁਗਾਤਾ,
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮੇਸ਼ਰ ਅੱਗੇ ਸਭ ਤੋਂ ਪਹਿਲਾਂ ਅੱਗੇ ਜਾ ਕਰਕੇ ਡੰਡੌਤ ਵੰਦਨਾ ਕੀਤੀ। ਡੰਡੌਤ ਵੰਦਨਾ ਹੁੰਦੀ ਹੈ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਸਾਰਾ ਸਰੀਰ ਜਿਹੜਾ ਲੰਮਿਆਂ ਪਾ ਕਰਕੇ ਨਮਸਕਾਰ ਕਰਨੀ, ਇਸੇ ਤਰੀਕੇ ਡੰਡੌਤ ਵੰਦਨਾ ਕੀਤੀ ਹੈ।
ਆਂਡੇ ਪਨ ਬੇਦੀ ਕੁਲ ਨਾਥਾ,
ਤੇ ਬੇਦੀਆਂ ਦੇ ਕੁਲ ਦੇ ਨਾਮ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਫਿਰ ਅਕਾਲਪੁਰ ਪਰਮੇਸ਼ਰ ਅੱਗੇ ਖਲੋਤੇ ਹਨ।
ਮੰਦ ਮੰਦ ਸ੍ਰੀ ਮੁਖ ਮੁਸਕਾਵੈਨ,
ਤੇ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਮੁਖਾਰਬਿੰਦ ਤੋਂ ਥੋੜਾ ਥੋੜਾ ਮੁਸਕਰਾ ਰਹੇ ਨੇ।
ਨਿਰਦਲ ਮਧੁਰ ਬੋਲੇ ਬਚ ਪਾਵੈਨ,
ਤੇ ਬੜੇ ਸੁੰਦਰ ਬਚਨ ਇਸ ਪ੍ਰਕਾਰ ਬੋਲੇ ਹਨ।
ਜਗ ਪ੍ਰਗਟੀ ਕਲ ਕਾਲ ਗੁਜਾਲੀ,
ਤੇ ਉਸ ਵੇਲੇ ਕਹਿ ਰਹੇ ਕਿ ਜਗਤ ਦੇ ਵਿੱਚ ਜਿਹੜੀ ਚਾਲ ਜਿਹੜੀ ਬਹੁਤੀ ਜ਼ਿਆਦਾ ਮਾੜੀ ਪ੍ਰਗਟ ਹੋ ਗਈ ਹੈ।
ਘਰੋਂ ਲੱਗੀ ਦੋ ਜਵਾਲ ਵਿਸਾਲੇ,
ਮਾਨੋ ਇਸ ਤਰੀਕੇ ਦੇ ਨਾਲ ਦੋਵੇਂ ਬੰਨੇ ਵੱਡੀ ਅੱਗ ਲੱਗ ਗਈ ਹੈ।
ਵਿਸ਼ੇ ਵਿਖੇ ਹੋਏ ਲਪਟਿਆ ਧੀਰਾ,
ਤੇ ਜਿਹੜੇ ਜੀਵਨ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੰਪਟ ਹੋ ਕਰਕੇ ਦੇ ਧੀਰਜ ਤੋਂ ਰਹਿਤ ਹੋ ਗਏ ਹਨ।
ਬੜੇ ਵੇਗ ਸੋ ਬਹੀ ਸਮੀਰਾ,
ਮਾਨੋ ਵਿਸ਼ੇ ਵਿਕਾਰਾਂ ਦੀ ਹਵਾ ਜਿਹੜੀ ਬਹੁਤੀ ਜ਼ਿਆਦਾ ਤੇਜ਼ ਸਾਰੇ ਜਗਤ ਦੇ ਵਿੱਚ ਫੈਲ ਗਈ ਹੈ।
ਦੰਭ ਮੋਹ ਤੇ ਆਦਿ ਵਿਕਾਰਾ,
ਗੁਰਮੁਖੋ ਦੰਭ ਆਦਿਕ ਪਖੰਡ ਨੂੰ ਤੇ ਮੋਹ ਨੂੰ ਆਦਿਕ ਨੂੰ ਸਾਰਿਆਂ ਨੂੰ ਜਿਹੜੇ ਵਿਕਾਰ ਆਦਿਕ ਨੂੰ ਨਾਸ ਕਰਨ ਵਾਸਤੇ,
ਲਾਟਾਂ ਆਦਿ ਬਿਰਕਰਾਲ ਅਪਾਰਾ,
ਤੇ ਦੰਭ ਦੀਆਂ ਤੇ ਮੋਹ ਦੀਆਂ ਤੇ ਵਿਕਾਰਾਂ ਦੀਆਂ ਜਿਹੜੀਆਂ ਬਿਕਰਾਲ ਭਿਆਨਕ ਲਾਟਾਂ ਜਿਹੜੀਆਂ ਜਗਤ ਦੇ ਵਿੱਚ ਸਾਰੇ ਬੰਨੇ ਫੈਲੀਆਂ ਹੋਈਆਂ ਹਨ।
ਮਾਨਵ ਬ੍ਰਿੰਦ ਜਰਤ ਪੁਕਾਰਤ,
ਅਨੇਕਾਂ ਲੋਕ ਅਨੇਕਾਂ ਜੀਵ ਜਿਹੜੇ ਗੁਰਮੁਖ ਪਿਆਰੇ ਹੋ ਇਸ ਦੇ ਵਿੱਚ ਲਾ ਕਰਕੇ ਤੇ ਨਾਸ ਹੋ ਰਹੇ ਨੇ ਤੇ ਪਰਮੇਸ਼ਰ ਅੱਗੇ ਪੁਕਾਰਾਂ ਕਰ ਰਹੇ ਹਨ।
ਆਏ ਤਬ ਪੀਰਾ ਨਰਿਆਰਤ,
ਅਨੇਕਾਂ ਜੀਵ ਗੁਰਮੁਖ ਪਿਆਰੇ ਹੋ ਤਪ ਰਹੇ ਨੇ ਤੇ ਪੀੜ ਪ੍ਰਾਪਤ ਕਰ ਰਹੇ ਹਨ।
ਤਰ ਸਰਸ ਪਠਾਏ,
ਇਹ ਸੱਚੇ ਪਾਤਸ਼ਾਹ ਇਹ ਮਾਲਕ ਉਸ ਕਾਲਪੁਰ ਪਰਮੇਸ਼ਰ ਨੇ ਕਿਹਾ ਕਿ ਤੁਹਾਨੂੰ ਇਸ ਤਰੀਕੇ ਦੇ ਨਾਲ ਧਰਤੀ ਦੇ ਉੱਤੇ ਇਹਨਾਂ ਜੀਵਾਂ ਦਾ ਸੁਧਾਰ ਕਰਨ ਵਾਸਤੇ ਭੇਜਿਆ ਹੈ।
ਮਧੁਰ ਮਧੁਰ ਤੁਨ ਕੀਰਤ ਗਾਏ,
ਤੁਹਾਨੂੰ ਭੇਜਿਆ ਕਿ ਮਧੁਰ ਮਧੁਰ ਮਿੱਠੀ ਮਿੱਠੀ ਅਕਾਲਪੁਰ ਪਰਮੇਸ਼ਰ ਦੇ ਨਾਮ ਦੀ ਜਿਹੜੀ ਬਾਣੀ ਹੈ ਨਾ, ਉਸ ਬਾਣੀ ਦੇ ਰਾਹੀਂ ਮਿੱਠੀ ਮਿੱਠੀ ਧੁਨ ਪ੍ਰਗਟ ਕਰਕੇ ਇਹਨਾਂ ਜੀਵਾਂ ਦੀ ਕਲਿਆਣ ਕਰਨੀ ਹੈ।
ਨਾਮ ਸੁਜਾਸ ਜਿਸ ਮੈਂ ਬਾਰ ਬਾਰ,
ਤੇ ਜਿਸ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜਾ ਬਹੁਤਾ ਜ਼ਿਆਦਾ ਸੁੰਦਰ ਜਿਹੜਾ ਵਾਰ ਵਾਰ ਉਚਾਰਨਾ ਕਰੋ, ਤੇ ਜਿਹੜਾ ਸਾਡਾ ਨਾਮ ਹੈ ਨਾ ਕਾਲਪੁਰ ਪਰਮੇਸ਼ਰ ਵਾਹਿਗੁਰੂ ਕਹਿ ਰਹੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤਾਂ ਕਿ ਜਿਹੜਾ ਸਾਡਾ ਨਾਮ ਹੈ ਉਹ ਹੀ ਇਹਨਾਂ ਜੀਵਾਂ ਨੂੰ ਸ੍ਰੇਸ਼ਟ ਪਦਵੀ ਦੇਣ ਵਾਲਾ ਤੇ ਉਹ ਹੀ ਇਸ ਤੋਂ ਰੱਖਿਆ ਕਰਨ ਵਾਲਾ ਹੈ।
ਸੀਤਲਤਾ ਭਗਤ ਸਹਾਈ,
ਇਸੇ ਪ੍ਰਕਾਰ ਜਿਹੜੀ ਅਸੀਂ ਭਗਤੀ ਪੈਦਾ ਕੀਤੀ ਹੈ ਨਾ, ਠੰਡ ਦੇਣ ਵਾਲੀ ਹੈ, ਸ਼ਾਂਤੀ ਬਖਸ਼ਣ ਵਾਲੀ ਹੈ।
ਜਿਸ ਸਰੂਪ ਸਮਝਣ ਸੁਖ ਪਾਏ,
ਜਿਸ ਨੇ ਸਾਡੇ ਸਰੂਪ ਨੇ ਇਸ ਤਰੀਕੇ ਦੇ ਨਾਲ ਸਮਝ ਲਿਆ, ਉਸ ਨੇ ਸੁਖ ਪ੍ਰਾਪਤ ਕਰ ਲਿਆ ਹੈ।
ਜਰਤਿਓ ਨਰਨ ਉਭਾਰਨ ਕਾਰਨ,
ਤੇ ਜਿਹੜੇ ਜੀਵ ਸੜ ਰਹੇ ਹਨ ਉਹਨਾਂ ਨੂੰ ਬਚਾਉਣ ਵਾਸਤੇ,
ਜਗ ਪ੍ਰਗਟੇ ਤੁਮ ਦੰਭ ਵਿਦਾਰਨ,
ਇਹ ਗੁਰੂ ਨਾਨਕ ਦੇਵ ਪਾਤਸ਼ਾਹ ਤੁਹਾਨੂੰ ਜਗਤ ਦੇ ਦੇ ਵਿਚ ਭੇਜਿਆ ਦੰਭ ਪਖਾਂਡ ਆਦਿਕ ਨੂੰ ਨਾਸ਼ ਕਰਨ ਵਾਸਤੇ।
ਤੂੰ ਕਾਰਜ ਸਭ ਹੀ ਕਰ ਆਏ।
ਹੁਣ ਦੱਸਣਾ ਕਰੋ ਕਿ ਜਿਹੜਾ ਕਾਰਜ ਤੁਹਾਨੂੰ ਕਰਨ ਵਾਸਤੇ ਭੇਜਿਆ ਉਹ ਸਾਰਾ ਕਾਰਜ ਤੁਸੀਂ ਕਰ ਆਏ ਹੋ ਜਾਂ ਨਹੀਂ, ਕਿਰਪਾ ਕਰਕੇ ਦੱਸਣਾ ਕਰੋ।
ਜਦੋਂ ਰਹੋ ਕਰਨੋ ਕਹਿਤੋ ਥਾਏ,
ਜਾਂ ਫਿਰ ਕਾਰਜ ਜੇ ਥੋੜਾ ਬਹੁਤਾ ਕਰਨ ਵਾਲਾ ਰਹਿ ਗਿਆ ਹੈ।
ਸੋਰਾ ਸੁਣ ਸਤਿ ਸ੍ਰੀ ਅਕਾਲ ਤੇ ਅਸ ਪ੍ਰਕਾਰ ਕੇ ਬੈਨ।
ਉਸ ਸਮੇਂ ਸੁਣ ਕਰਕੇ ਅਕਾਲ ਪੁਰਖ ਤੋਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਕਹਿਣ ਲੱਗੇ ਹਨ।
ਬੋਲੇ ਸ੍ਰੀ ਨਾਨਕ ਤਬੈ ਜੇ ਸਿੱਖਣ ਸੁਖ ਦੈਨ,
ਤੇ ਬੋਲੇ ਹਨ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਗੁਰਮੁਖੋ ਸਮੂਹ ਸਿੱਖਾਂ ਨੂੰ ਜਿਹੜਾ ਸੁੱਖ ਬਖਸ਼ਣ ਵਾਲੇ ਹਨ।
ਚੌਵੀ ਹੁਤੇ 18 ਸਾਗਰ ਟਾਪ।
ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੱਤੇ ਪਾਤਸ਼ਾਹ ਅਕਾਲ ਪੁਰਖ ਜਿਸ ਤਰੀਕੇ ਦੇ ਨਾਲ ਸਾਗਰ ਦੇ ਵਿਚ 18 ਟਾਪੂ ਨੇ,
ਬਦਲ ਰਹੇ ਤੈ ਨਾਮ ਪ੍ਰਤਾਪ।
ਇਹ ਮਾਲਕ ਆਪਦੀ ਕਿਰਪਾ ਦੇ ਨਾਲ ਸਾਰੀਆਂ ਜਗ੍ਹਾ ਤੇ ਨਾਮ ਦਾ ਪ੍ਰਤਾਪ ਪ੍ਰਗਟ ਕਰ ਦਿੱਤਾ ਹੈ।
ਜੰਬੂ ਦੀਪ ਵਿਖੇ ਬਹੁਤਾਏ।
ਇਸੇ ਪ੍ਰਕਾਰ ਜਿਹੜਾ ਜੰਬੂ ਦੀਪ ਤੇ ਹੋਰ ਜਿੰਨੇ ਵੀ ਸਾਰੇ ਇਸ ਤਰੀਕੇ ਦੇ ਨਾਲ ਨਗਰ ਹਨ,
ਸ੍ਰੀ ਭਗਤ ਮਾਨ ਸੁਖਦਾਏ।
ਇਹ ਮਾਲਕ ਆਪ ਜੀ ਦੀ ਭਗਤੀ ਸਾਰੇ ਬੰਨੇ ਸੁਖ ਦੇਣ ਵਾਲੀ ਪੈਦਾ ਹੋ ਗਈ ਹੈ।
ਨਵ ਨਵ ਖੰਡਨ ਜਾਏ ਬਹੂਰੀ।
ਇਹ ਸੱਚੇ ਪਾਤਸ਼ਾਹ ਹੁਣ 9 ਖੰਡਾਂ ਦੇ ਵਿਚ ਜਾ ਕਰਕੇ ਪ੍ਰਗਟ ਕਰ ਦਿੱਤੀ ਹੈ।
ਉਪਦੇਸ਼ ਕੱਟੋ ਦੁੱਖ ਕੋਰੀ।
ਸਮੂਹ ਜੀਵਾਂ ਨੂੰ ਜਿਸ ਤਰ੍ਹਾਂ ਬ੍ਰਹਮੰਡ ਦੇ ਵਿਚ ਸਮੂਹ ਜੀਵ ਨੇ, ਸਾਰਿਆਂ ਨੂੰ ਆਪ ਜੀ ਦੇ ਨਾਮ ਦਾ ਉਪਦੇਸ਼ ਦੇ ਕਰਕੇ ਤੇ ਉਹਨਾਂ ਦੇ ਦੁੱਖਾਂ ਨੂੰ ਕੱਟ ਦੇਵਾਂਗੇ।
ਸਬਦ ਦੀਪ ਮੈਂ ਨਾਮ ਪ੍ਰਤਾਪਾ।
ਮਾਲਕ ਆਪ ਜੀ ਦੀ ਕਿਰਪਾ ਦੇ ਨਾਲ ਸੱਤਾਂ ਦੀਪਾਂ ਦੇ ਵਿਚ ਆਪ ਜੀ ਦਾ ਨਾਮ ਦਾ ਪ੍ਰਤਾਪ ਹੋ ਰਿਹਾ ਹੈ।
ਸੁਣਕਰ ਸ਼ਬਦ ਕਰਾਂਗੇ ਜਾਪਾ।
ਇਹ ਮਾਲਕ ਆਪ ਜੀ ਦੇ ਸ਼ਬਦ ਨੂੰ ਸੁਣ ਕਰਕੇ ਸਮੂਹ ਜੀਵ ਇਸ ਦਾ ਜਾਪ ਕਰਨਾ ਕਰਨਗੇ।
ਵਾਹਿ ਭਗਤ ਨਾਮ ਵਡਿਆਈ।
ਇਹ ਗੁਰੂ ਸਾਹਿਬ ਆਪ ਜੀ ਦੇ ਨਾਮ ਦੀ ਭਗਤੀ ਦੀ ਵਡਿਆਈ ਚਾਰ ਸਫੇਰੇ ਹੋ ਜਾਵੇਗੀ।
ਸਾਰਾ ਬਾਹਰ ਦੁੱਖ ਸਭ ਮਿਟ ਜਾਈ।
ਇਸੇ ਪ੍ਰਕਾਰ ਸਾਰੇ ਬੰਨੇ ਧਰਤੀ ਦੇ ਹੋਰ ਲੋਕਾਂ ਦੇ ਵਿਚ ਸਾਰੇ ਦੁੱਖ ਮਿਟ ਜਾਣਗੇ।
ਸਿਮਰੈ ਨਾਮ ਗਾਨ ਪੁਨ ਕਰਹੀ।
ਇਹ ਮਾਲਕ ਆਪ ਜੀ ਦੇ ਨਾਮ ਨੂੰ ਸਾਰੇ ਲੋਕ ਸਿਮਰਨਗੇ ਤੇ ਆਪ ਜੀ ਦੇ ਨਾਮ ਦਾ ਹੀ ਗਾਇਨ ਕਰਨਗੇ।
ਜਨਮ ਜਨਮ ਅਗ ਕੋਟਨ ਹਰਹੀ।
ਇਹ ਮਾਲਕ ਆਪ ਜੀ ਜਨਮਾਂ ਜਨਮਾਂਤਰਾਂ ਦੇ ਕੋਟ ਭਾਵ ਕੇ ਕਰੋੜਾਂ ਪਾਪਾਂ ਨੂੰ ਕੱਟਣ ਵਾਲੇ ਹੋ।
ਕੰਸੁਰ ਸਮ ਗੰਭੀਰ ਸੁਬਾਣੀ।
ਜਿਸ ਤਰ੍ਹਾਂ ਬੱਦਲ ਗਰਜਦਾ ਤੇ ਬੱਦਲ ਠੰਡ ਦਿੰਦਾ ਨੇ, ਇਸੇ ਤਰੀਕੇ ਦੇ ਨਾਲ ਇਹ ਮਾਲਕ ਆਪ ਜੀ ਦੀ ਜਿਹੜੀ ਗੁਰਬਾਣੀ ਗੰਭੀਰ ਹੈ ਸਾਰੇ ਬੰਨੇ ਪ੍ਰਗਟ ਕਰ ਦਿੱਤੀ ਹੈ।
ਕਰਤਾ ਪੁਰਖ ਕਹਿਤ ਸੁਖ ਸਾਨੇ।
ਤੇ ਉਸ ਵੇਲੇ ਸੁਖਾਂ ਨੂੰ ਬਖਸ਼ਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਰਤਾ ਪੁਰਖ ਅਕਾਲ ਪੁਰਖ ਦੇ ਤਾਂ ਇਸ ਤਰ੍ਹਾਂ ਕਹਿ ਰਹੇ ਹਨ।
ਉਜਰੂ ਮਹਿਮਾ ਨਾਮ ਮਨੁਗਾ।
ਉਸ ਵੇਲੇ ਫਿਰ ਅਕਾਲ ਪੁਰਖ ਨੇ ਕਿਹਾ ਕਿ ਆਪ ਜੀ ਕਿਰਪਾ ਕਰਕੇ ਨਾਮ ਦੀ ਮਹਿਮਾ ਜਿਹੜੀ ਸਾਰੇ ਬੰਨੇ ਪ੍ਰਗਟ ਕਰ ਦੇਣਾ ਕਰੋ।
ਮਤ ਮੰਦਨ ਤਾਰਨ ਜੁਗਾ।
ਜਿਹੜੇ ਮਾੜੀ ਮਤ ਦੇ ਲੋਕਾਂ ਨੂੰ ਇਹ ਜਿਹੜੀ ਮਹਿਮਾ ਪਰਮੇਸ਼ਰ ਦੇ ਨਾਮ ਦੀ ਤਾਰਨ ਵਾਲੀ ਹੈ।
ਨਿਜ ਮੁਖ ਤੇ ਤੁਮ ਗਾਏ ਸੁਣਾਓ।
ਆਪ ਜੀ ਆਪਣੇ ਮੁਖ ਤੋਂ ਇੱਕ ਪਵਨ ਪਵਿੱਤਰ ਕੋਈ ਸਲੋਕ ਸ਼ਬਦ ਸਾਨੂੰ ਸੁਣਾਉਣਾ ਕਰੋ।
ਔਰ ਜਾਏ ਉਪਦੇਸ਼ ਦਰੜਾਓ।
ਫੇਰ ਵਾਪਸ ਜਗਤ ਦੇ ਵਿਚ ਜਾ ਕਰਕੇ ਜਿਹੜਾ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਹੈ ਨਾ ਦ੍ਰਿੜ ਕਰਾਉਣਾ ਹੈ।
ਸੁਣ ਬੋਲੇ ਸ੍ਰੀ ਨਾਨਕ ਬਾਣੀ।
ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸੁਣ ਕਰਕੇ ਫਿਰ ਇਸ ਤਰੀਕੇ ਦੇ ਨਾਲ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਸ਼ਬਦ ਉਚਾਰਨ ਲੱਗੇ ਹਨ।
ਆਸਾ ਰਾਗ ਵਿਖੇ ਸੁਭ ਸ਼ਾਨੀ।
ਤੇ ਸੁਖ ਬਖਸ਼ਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਸਾ ਰਾਗ ਦੇ ਵਿਚ ਪਾਵਨ ਸ਼ਬਦ ਉਚਾਰਿਆ ਹੈ।
ਸ੍ਰੀ ਮੁਖ ਵਾਕ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੂਦਰ ਤੂ ਦਰ ਤੇਰਾ ਕਿਹਾ ਸੂ ਘਰ ਕਿਹਾ ਜਿਤ ਮੈਂ ਸਰਬ ਸੰਭਾਲੇ।
ਆਸਾ ਰਾਗ ਦੇ ਵਿਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਹਿਲੇ ਸੁਰ ਘਰ ਤਾਲ ਦੇ ਵਿਚ ਪਾਵਨ ਨੂੰ ਸ਼ਬਦ ਉਚਾਰਦੇ ਹਨ। ਹੇ ਮਾਲਕ ਤੇਰਾ ਦਰ ਕਿਹੋ ਜਿਹਾ ਤੇ ਸੋ ਕਰਕੇ ਉਹ ਘਰ ਵੀ ਕਿਹੋ ਜਿਹਾ ਜਿਤ ਮੈਂ ਸਰਬ ਸੰਭਾਲੇ ਜਿਸ ਦੇ ਵਿਚ ਸਾਰਿਆਂ ਨੂੰ ਤੂੰ ਸੰਭਾਲ ਕਰ ਰਿਹਾ। ਇਹ ਮਾਲਕ ਤੇਰਾ ਦਰ ਕਿਹੋ ਜਿਹਾ ਜਿਸ ਦੇ ਵਿਚ ਜੀਵਾਂ ਦੀ ਸੰਭਾਲ ਕਰ ਰਿਹਾ, ਉਹ ਘਰ ਕਿਹੋ ਜਿਹਾ ਜਿੱਥੇ ਜੀਵਾਂ ਦੀ ਸੰਭਾਲ ਕਰ ਰਿਹਾ। ਇਹ ਮਾਲਕ ਕਿਰਪਾ ਕਰਕੇ ਅਚਰਜ ਕੌਤਕ ਸਾਨੂੰ ਸਮਝਾ ਦੇਣਾ ਕਰੋ।
ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰ।
ਇਹ ਮਾਲਕ ਤੇਰੇ ਨਾਮ ਦੇ ਅਨੇਕਾਂ ਪ੍ਰਕਾਰ ਦੇ ਵਾਜੇ ਜਿਹੜੇ ਵੱਜ ਰਹੇ ਨੇ, ਨਾਦ ਰਾਗ ਵੀ ਗਾ ਰਹੇ ਹਨ। ਇਹ ਮਾਲਕ ਅਸੰਖ ਜੀਵ ਜਿਹੜੇ ਹਨ ਉਹ ਤੇਰੇ ਨਾਮ ਨੂੰ ਉਚਾਰ ਰਹੇ ਹਨ।
ਕਿਤੇ ਤੇਰੇ ਰਾਗ ਪ੍ਰੀ ਸੋ ਕਹੀਆ ਹੈ ਕਿਤੇ ਤੇਰੇ ਗਾਵਣ ਹਾਰ।
ਇਹ ਸੱਚੇ ਪਾਤਸ਼ਾਹ ਕਿਤੇ ਹੀ ਤੇਰੇ ਰਾਗ ਜਿਹੜੇ ਮਾਲਕ ਵਾਹਿਗੁਰੂ ਰਾਗ ਜਿਹੜੇ ਤੇਰੇ ਨਾਮ ਨੂੰ ਉਚਾਰ ਰਹੇ ਨੇ, ਤੇ ਪਰੀ ਮਾਲਕ ਉਹਨਾਂ ਦੀਆਂ ਇਸਤਰੀਆਂ ਉਚਾਰ ਰਹੀਆਂ ਨੇ ਤੇਰੇ ਨਾਮ ਨੂੰ, ਸਿਉਂ ਤੇ ਉਹਨਾਂ ਦੇ ਪੁੱਤਰ ਉਚਾਰ ਰਹੇ ਹਨ। ਇਸੇ ਪ੍ਰਕਾਰ ਇਸ ਪਾਤਸ਼ਾਹ ਕੇ ਤੇਰੇ ਗਾਵਣ ਹਾਰੇ ਕਿੰਨੇ ਹੋਰ ਜਿਹੜੇ ਤੇਰੇ ਨਾਮ ਨੂੰ ਗਾਉਣ ਵਾਲੇ ਹਨ।
ਬਾਵਨ ਸੁਧਨੋ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ।
ਇਹ ਮਾਲਕ ਇਸੇ ਪ੍ਰਕਾਰ ਪੌਣ ਪਾਣੀ ਅਗਨੀ ਆਦਿਕ ਸਾਰੇ ਤੇਰੇ ਨਾਮ ਨੂੰ ਉਚਾਰਦੇ ਨੇ ਤੇ ਰਾਜਾ ਧਰਮ ਦੁਆਰੇ। ਮਾਲਕ ਧਰਮ ਰਾਜਾ ਵੀ ਆਪ ਜੀ ਦੇ ਦਰਵਾਜੇ ਦੇ ਉੱਤੇ ਆਣ ਕਰਕੇ ਆਪ ਜੀ ਦੇ ਨਾਮ ਨੂੰ ਉਚਾਰ ਰਿਹਾ ਹੈ।
ਬਾਵਨ ਸੁਧਨੋ ਚਿਤ ਗੁਪਤ ਲਿਖ ਜਾਣ ਨੂੰ ਲਿਖ ਲਿਆ ਧਰਮ ਵਿਚਾਰੇ।
ਇਹ ਸੱਚੇ ਪਾਤਸ਼ਾਹ ਤੇਰੇ ਨਾਮ ਨੂੰ ਚਿੱਤਰ ਗੁਪਤ ਆਦਿਕ ਸਾਰੇ ਇਹ ਸੱਚੇ ਪਾਤਸ਼ਾਹ ਉਚਾਰ ਰਹੇ ਨੇ। ਲਿਖ ਲਿਖ ਹੇ ਮਾਲਕ ਲਿਖ ਲਿਖ ਕਰਕੇ ਧਰਮ ਵਿਚਾਰੇ। ਉਹ ਧਰਮ ਦੀ ਵਿਚਾਰ ਕਰਦੇ ਨੇ, ਸੋਚਦੇ ਨੇ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ। ਇਸ ਤਰੀਕੇ ਦੇ ਨਾਲ ਧਰਮ ਰਾਜਾ ਵੀ ਤੇ ਚਿੱਤਰ ਗੁਪਤ ਵੀ ਇਹ ਸੱਚੇ ਪਾਤਸ਼ਾਹ ਤੇਰੇ ਨਾਮ ਨੂੰ ਹੀ ਸਲਾਹ ਰਹੇ ਹਨ।
ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ।
ਇਸੇ ਪ੍ਰਕਾਰ ਇਹ ਸੱਚੇ ਪਾਤਸ਼ਾਹ ਈਸ਼ਰ ਆਦਿਕ ਜਿਹੜੇ ਬ੍ਰਹਮ ਆਦਿਕ ਸ਼ਿਵਜੀ ਆਦਿਕ ਸਾਰੇ ਇਹ ਮਾਲਕ ਤੇਰੇ ਨਾਮ ਨੂੰ ਉਚਾਰ ਰਹੇ ਹਨ। ਸੋਹਣ ਤੇਰੇ ਸਦਾ ਸਵਾਰੇ। ਇਹ ਮਾਲਕ ਤੇਰੇ ਸਵਾਰੇ ਹੋਏ ਜਿਹੜੇ ਭਗਤ ਜਿਹੜੇ ਸੋਭ ਰਹੇ ਹਨ ਉਹ ਵੀ ਤੇਰੇ ਨਾਮ ਨੂੰ ਉਚਾਰ ਰਹੇ ਹਨ।
ਗਾਵਣ ਤੁਧਨੋ ਇੰਦਰਾ ਦਾਸਨ ਬੈਠੇ ਦੇਵਤਿਆਂ ਦਰ ਨਾਲੇ।
ਇਸੇ ਤਰ੍ਹਾਂ ਇਹ ਸੱਚੇ ਪਾਤਸ਼ਾਹ ਇੰਦਰ ਆਦਿਕ ਇੰਦਰਾਸਨ ਜਿਹੜੇ ਸਿੰਘਾਸਨਾਂ ਤੇ ਬੈਠੇ ਨੇ ਤੇ ਦੇਵਤੇ ਆਦਿਕ ਇਹ ਮਾਲਕ ਤੇਰੇ ਦਰ ਦੇ ਨਾਮ ਦੇ ਉਚਾਰਨ ਕਰ ਰਹੇ ਹਨ, ਤੈਨੂੰ ਗਾ ਰਹੇ ਹਨ।
ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ।
ਇਹ ਮਾਲਕ ਜਿਹੜੇ ਸਿੱਧ ਹਨ 84 ਸਿੱਧ ਸਮਾਧੀਆਂ ਲਾ ਕਰਕੇ ਜਿਹੜੇ ਬੈਠੇ ਹਨ ਤੇਰੇ ਨਾਮ ਦੀ ਲਾ ਕਰਕੇ ਬੈਠੇ ਨੇ ਤੇ ਤੇਰੇ ਨਾਮ ਨੂੰ ਉਚਾਰ ਰਹੇ ਹਨ ਤੇ ਸਾਧ ਆਦਿਕ ਸਾਰੇ ਪਰਮੇਸ਼ਰ ਵਾਹਿਗੁਰੂ ਤੇਰੇ ਨਾਮ ਨੂੰ ਉਚਾਰ ਤੇ ਵਿਚਾਰਾਂ ਕਰਦੇ ਹਨ।
ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ।
ਇਹ ਸੱਚੇ ਪਾਤਸ਼ਾਹ ਜਤੀ ਤੇ ਸਤੀ ਤੇ ਸੰਤੋਖ ਧਾਰਨ ਵਰਗੇ ਜਿਸ ਤਰੀਕੇ ਨਾਲ ਚੁਣਕ ਮੁਨੀ ਵਰਗੇ ਇਸ ਤਰੀਕੇ ਦੇ ਨਾਲ ਜਿਨ੍ਹਾਂ ਨੇ ਸੰਤੋਖ ਧਾਰਨ ਕੀਤਾ ਸਾਰੇ ਸੱਚੇ ਪਾਤਸ਼ਾਹ ਤੇਰੇ ਨਾਮ ਦੇ ਉਚਾਰਨ ਕਰ ਰਹੇ ਹਨ।
ਗਾਵਣ ਤੁਧਨੋ ਪੰਡਿਤ ਪੜੇ ਰੱਖੀ ਸੁਣੋ ਜੋ ਜੋ ਵੇਦਾਂ ਨਾਲ।
ਇਸੇ ਤਰੀਕੇ ਨਾਲ ਇਹ ਸੱਚੇ ਪਾਤਸ਼ਾਹ ਪੰਡਤ ਆਦਿਕ ਜਿਹੜੇ ਪੜ੍ਹਦੇ ਹਨ ਤੇ ਰਖੀ ਸਰ ਰਖੀ ਆਦਿਕ ਤੇ ਚਾਰ ਯੁਗਾਂ ਦੇ ਵਿੱਚ ਜਿਹੜੇ ਵੇਦ ਜਿਸ ਤਰੀਕੇ ਦੇ ਨਾਲ ਉਹ ਸਾਰੇ ਤੇਰੇ ਨਾਮ ਨੂੰ ਉਚਾਰਦੇ ਹਨ।
ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗਮਾ ਚ ਪਿਆਲੇ।
ਇਸੇ ਪ੍ਰਕਾਰ ਇਹ ਮਾਲਕ ਜਿਹੜੀਆਂ ਬਹੁਤ ਸੁੰਦਰ ਇਸਤਰੀਆਂ ਮਨ ਨੂੰ ਮੋਹ ਲੈਣ ਵਾਲੀਆਂ ਵੀ ਤੇਰੇ ਨਾਮ ਨੂੰ ਉਚਾਰ ਰਹੀਆਂ ਹਨ। ਸੁਰਗ ਦੇ ਵਿੱਚ ਤੇ ਮੱਛ ਅਪਸਰਾਂ ਆਦਿਕ ਸਾਰੇ ਸੱਚੇ ਪਾਤਸ਼ਾਹ ਪਰੀਆਂ ਆਦਿਕ ਸਾਰੇ ਤੇਰੇ ਨਾਮ ਨੂੰ ਉਚਾਰਦੇ ਹਨ।
ਗਾਵਣ ਤੁਧਨੋ ਰਤਨ ਪਾਏ ਤੇਰੇ ਜੇਤੇ ਅੜਸੜ ਤੀਰਥ ਨਾਲੇ।
ਇਸੇ ਪ੍ਰਕਾਰ ਤੇਰੇ ਪੈਦਾ ਕੀਤੇ ਹੋਏ 14 ਰਤਨ ਹੇ ਮਾਲਕ 68 ਤੀਰਥ ਸਾਰੇ ਤੇਰੇ ਨਾਮ ਨੂੰ ਗਾ ਰਹੇ ਹਨ।
ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ।
ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੋਤ ਮਹਾਬਲ ਸੂਰਾ 100 ਨਾ 10,000 ਨਾ ਲੱਖ ਨਾ ਲੜਨ ਵਾਲੇ ਹੇ ਸੱਚੇ ਪਾਤਸ਼ਾਹ ਉਹ ਸਾਰੇ ਤੇਰੇ ਨਾਮ ਨੂੰ ਉਚਾਰਦੇ ਹਨ। ਹੇ ਮੇਰੇ ਮਾਲਕ ਹੇ ਸੱਚੇ ਪਾਤਸ਼ਾਹ ਹਰੇਕ ਨੇ ਤੇਰੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਕਰਕੇ ਰੱਖਿਆ ਹੈ।
ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ।
ਇਸੇ ਪ੍ਰਕਾਰ ਹੇ ਸੱਚੇ ਪਾਤਸ਼ਾਹ ਖੰਡ ਮੰਡਲ ਤੇ ਬਰਭੰਡਾ ਸਾਰੇ ਤੇਰੇ ਨਾਮ ਨੂੰ ਉਚਾਰਦੇ ਨੇ ਕਰ ਕਰ ਰੱਖੇ ਤੇਰੇ ਧਾਰੇ ਜਿਹੜੇ ਤੇਰੇ ਧਾਰਨ ਕੀਤੇ ਹੋਏ ਨੇ। ਤੂੰ ਸਾਰਿਆਂ ਨੂੰ ਪੈਦਾ ਕੀਤਾ ਤੇ ਇਨ੍ਹਾਂ ਵਿੱਚ ਜਿੰਨੇ ਵੀ ਜੀਵ ਹਨ ਸਾਰੇ ਤੇਰੇ ਨਾਮ ਨੂੰ ਉਚਾਰ ਰਹੇ ਹਨ।
ਤੀ ਤੁਧਨੋ ਗਾਵਣ ਜੋਤ ਭਾਵਨ ਰਤੇ ਤੇਰੇ ਭਾਦਰ ਸਾਲੇ।
ਤੇ ਮਾਲਕ ਕੋਈ ਤੇਰੇ ਨਾਮ ਨੂੰ ਉਚਾਰ ਸਕਦਾ ਜਿਹੜਾ ਤੈਨੂੰ ਭਾ ਗਿਆ, ਜਿਹੜੇ ਤੇਰੇ ਨਾਮ ਦੇ ਵਿੱਚ ਰਤੇ ਹੋਏ ਹਨ ਉਹ ਤੇਰੇ ਨਾਮ ਨੂੰ ਗਾਉਂਦੇ ਹਨ।
ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ ਇਹ ਮਾਲਕ ਸੱਚੇ ਪਾਤਸ਼ਾਹ ਹੋਰ ਕਿੰਨੇ ਹੀ ਤੇਰੇ ਨਾਮ ਨੂੰ ਉਚਾਰਦੇ ਨੇ ਪਰ ਮੈਨੂੰ ਚੇਤੇ ਨਹੀਂ, ਇਸ ਕਰਕੇ ਬੇਅੰਤ ਜਿਹੜੇ ਜੀਵ ਤੇਰੇ ਉਸਤਤ ਕਰ ਰਹੇ ਹਨ।
ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ।
ਇਸ ਕਰਕੇ ਮਾਲਕ ਤੇਰੀ ਸੋਭਾ ਸੱਚੀ ਹੈ, ਤੂੰ ਸੱਚਾ ਤੇ ਇਹ ਮਾਲਕ ਤੇਰੀ ਜਿਹੜੀ ਵਡਿਆਈ ਹੈ ਨਾ ਉਹ ਵੀ ਸਾਰਿਆਂ ਤੋਂ ਸ੍ਰੇਸ਼ਟ ਤੇ ਉਜਲ
ਹੈ। ਰਚਨਾ ਜਿਨ ਰਚਾਈ
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਤੂੰ ਪਹਿਲਾਂ ਵੀ ਸੀ, ਤੂੰ ਹੁਣ ਵੀ ਹੈ, ਤੂੰ ਅੱਗੇ ਵੀ ਹੋਵੇਗਾ। ਇਸੇ ਤਰੀਕੇ ਦੇ ਨਾਲ ਜਿਹੜੀ ਰਚਨਾ ਹੈ ਨਾ ਸੱਚੇ ਪਾਤਸ਼ਾਹ ਸਾਰੀ ਤੂੰ ਜਿਸ ਤਰੀਕੇ ਦੇ ਨਾਲ ਰਚਾਈ ਹੈ ਤੇ ਮਾਲਕ ਤੂੰ ਕਿਤੇ ਵੀ ਜਾਣ ਵਾਲਾ ਨਹੀਂ, ਸਭ ਕੁਝ ਸੱਚਾ ਹੈ।
ਰੰਗੀ ਰੰਗੀ ਪਾਤੀ ਜਿਨ ਸੀ ਮਾਇਆ ਜਿਨੋ ਪਾਈ।
ਇਸੇ ਪ੍ਰਕਾਰ ਇਹ ਸੱਚੇ ਪਾਤਸ਼ਾਹ ਰੰਗੀ ਰੰਗੀ ਪਾਤੀ ਬੇਅੰਤ ਪ੍ਰਕਾਰ ਦੇ ਤੂੰ ਰੰਗ ਰਚੇ ਨੇ, ਜਿਨਸੀ ਭਾਵ ਕੇ ਜਿਨਸਾਂ ਆਦਿਕ ਘੋੜੇ ਊਠ ਆਦਿਕ ਸਭ ਕੁਝ ਤੂੰ ਹੀ ਰਚਿਆ। ਮਾਇਆ ਜਿਹਨੂੰ ਪਾਈ ਤੇ ਮਾਲਕ ਸਾਰੀ ਮਾਇਆ ਆਦਿਕ ਤੂੰ ਹੀ ਪੈਦਾ ਕੀਤੀ ਹੈ।
ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤੁਸੀਂ ਵਡਿਆਈ।
ਇਹ ਸੱਚੇ ਪਾਤਸ਼ਾਹ ਕੀਤਾ ਆਪਣਾ ਇਹ ਸੱਚੇ ਪਾਤਸ਼ਾਹ ਜਿਹੜਾ ਤੂੰ ਆਪਣਾ ਸਾਰਾ ਪਸਾਰਾ ਇਹ ਰਚਿਆ ਹੋਇਆ ਨਾ, ਤੂੰ ਆਪ ਹੀ ਇਹਨਾਂ ਨੂੰ ਪੈਦਾ ਕਰਕੇ ਵੇਖ ਰਿਹਾ ਤੇ ਅਸੀਂ ਤੇਰੀ ਵਡਿਆਈ ਹੈ।
ਜੁਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ।
ਇਹ ਮਾਲਕ ਜੋ ਤੈਨੂੰ ਪਾਉਂਦਾ ਤੂੰ ਉਹੀ ਕਰਦਾ। ਇਹ ਸੱਚੇ ਪਾਤਸ਼ਾਹ ਮੇਰੇ ਮਾਲਕ ਹੁਕਮ ਨਾ ਕਰਨਾ ਜਾਈ, ਹੋਰ ਕੋਈ ਕਿਸੇ ਬੰਨੇ ਹੁਕਮ ਨਹੀਂ ਕਰ ਸਕਦਾ, ਤੇਰੇ ਭਾਣੇ ਅੰਦਰ ਹੀ ਹੋ ਰਿਹਾ, ਤੇਰੇ ਹੁਕਮ ਦੇ ਵਿਚ ਹੀ ਸਭ ਕੁਛ ਹੋ ਰਿਹਾ ਹੈ।
ਤੂੰ ਪਾਤਸ਼ਾਹ ਸਾਹਿਬ ਸਾਹਿਬ ਨਾਨਕ ਰਹਿਣ ਰਜਾਈ।
ਇਹ ਮਾਲਕ ਤੂੰ ਪਾਤਸ਼ਾਹ ਤੋਂ ਵੱਡਾ ਪਾਤਸ਼ਾਹ ਹੈ, ਇਹ ਸੱਚੇ ਪਾਤਸ਼ਾਹ ਸ਼ਾਹੂਕਾਰਾਂ ਤੋਂ ਵੱਡਾ ਸ਼ਾਹੂਕਾਰ ਹੈ, ਇਸ ਕਰਕੇ ਇਹ ਸੱਚੇ ਪਾਤਸ਼ਾਹ ਨਾਨਕ ਰਹਿਣ ਰਜਾਈ। ਇਹ ਮਾਲਕ ਕਿਰਪਾ ਕਰ, ਅਸੀਂ ਆਪ ਜੀ ਦੇ ਹੁਕਮ ਦੇ ਵਿਚ ਆਪ ਜੀ ਦੀ ਰਜਾ ਦੇ ਵਿਚ ਸਦਾ ਰਹਿਣਾ ਕਰੀਏ।
ਦੋਹਰਾ ਜਨ ਮੂਰਤ ਅਨੁਰਾਗ ਹੋਇਆ ਗਾਵਤਿਆ ਸਾ ਰਾਗ,
ਤੇ ਮਨੋ ਪ੍ਰੇਮ ਦੀ ਮੂਰਤ ਹੋ ਕਰਕੇ ਨਾ ਆਸਾ ਰਾਗ ਦੇ ਵਿਚ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਜਿਹੜਾ ਗੁਰਮੁਖ ਸ਼ਬਦ ਉਚਾਰਿਆ ਹੈ।
ਉਦਰ ਸ਼ਬਦ ਉਚਾਰ ਕੇ ਬੰਦ ਤੋਂ ਹੈ ਅਸ਼ਟਾਂਗ,
ਤੇ ਉਸ ਤਰੀਕੇ ਦੇ ਨਾਲ ਸੋਦਰ ਦਾ ਸ਼ਬਦ ਉਚਾਰ ਕਰਕੇ ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਅਕਾਲਪੁਰ ਪਰਮੇਸ਼ਰ ਅੱਗੇ ਗੁਰਮੁਖ ਪਿਆਰਿਓ ਅੱਠ ਜਿਸ ਤਰੀਕੇ ਦੇ ਨਾਲ ਅੱਠੇ ਹੀ ਜਿਸ ਤਰ੍ਹਾਂ ਸਰੀਰ ਦੇ ਅੰਗ ਲਾਉਣੇ ਨਾ ਧਰਤੀ ਦੇ ਉੱਤੇ ਅਸ਼ਟਾਂਗ ਕਿਹਾ ਜਾਂਦਾ, ਤੇ ਇਸ ਤਰ੍ਹਾਂ ਡੰਡੋਤ ਬੰਦਨਾ ਜਿਹੜੀ ਕੀਤੀ ਹੈ।
ਸੂਰਠ ਅਖੰਡ ਮੰਡਲਾਕਾਰ ਜਗਤ ਤੇਜ ਸਤਕੋਟ ਰਾਗ,
ਤੇ ਗੁਰਮੁਖੋ ਉਸ ਮਾਲਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਖੰਡ ਮੰਡਲਾਕਾਰ ਜਿਸ ਤਰ੍ਹਾਂ ਗੋਲ ਸਭ ਕੇ ਦਿਵਤ ਤੇਜ ਸਤਕੋਟ ਰਵ, ਕਰੋੜਾਂ ਸੂਰਜ ਤੇ ਇਸੇ ਤਰੀਕੇ ਦੇ ਨਾਲ ਕਰੋੜਾਂ ਚੰਦਰਮੇ ਤੇ ਇਸ ਤਰ੍ਹਾਂ ਖੰਡ ਤੇ ਗੋਲਕਾਰ ਜਿਹੜੇ ਮੰਡਲਾਕਾਰ ਹਨ, ਸਾਰੇ ਮਾਲਕ ਦੀ ਬਖਸ਼ ਦੇ ਨਾਲ ਹੀ ਸਾਰੇ ਬੰਨੇ ਪੈਦਾ ਕੀਤੇ ਹੋਏ ਹਨ।
ਅਣਗ ਤੜਕ ਚਮਕਾਰ ਕੈਸੇ ਹੋ ਤਸਮਾਨ
ਤੇ, ਮਾਲਕ ਦਾ ਪ੍ਰਕਾਸ਼ ਇਹੋ ਜਿਹਾ ਭਾਵੇਂ ਕਰੋੜਾਂ ਬਿਜਲੀਆਂ ਚਮਕਣ ਤੇ ਇਨ੍ਹਾਂ ਪਰਮੇਸ਼ਰ ਦਾ ਪ੍ਰਕਾਸ਼ ਹੈ ਗੁਰਮੁਖੋ, ਇਹ ਵੀ ਇਸ ਦਾ ਪਰਮੇਸ਼ਰ ਵਾਹਿਗੁਰੂ ਦਾ ਸਮਾਨ ਭਾਵ ਕੇ ਉਹਦੇ ਬਰਾਬਰਤਾ ਹੀ ਨਹੀਂ ਪ੍ਰਾਪਤ ਕਰ ਸਕਦੀਆਂ ਹਨ।
ਸ੍ਰੀ ਅਕਾਲ ਸੁਨ ਕਾਨੇ,
ਗੁਰਮੁਖੋ ਮਹਿਮਾ ਜਦੋਂ ਅਕਾਲ ਪੁਰਖ ਨੇ ਆਪਣੇ ਕੰਨਾਂ ਦੇ ਵਿਚ ਸੁਣੀ ਹੈ,
ਇਹ ਪ੍ਰਸਿੱਧ ਮੰਦ ਮੁਸਕਾਨ ਨੇ,
ਤੇ ਉਸ ਵੇਲੇ ਬਹੁਤ ਜ਼ਿਆਦਾ ਹਿਰਦੇ ਚ ਤੇ ਮੁਖਾਰਬਿੰਦ ਤੋਂ ਮੁਸਕਰਾਏ ਹਨ।
ਜੀ ਮੁਕਤੇ ਪੁਨ ਗਿਰਾ ਉਚਾਰੀ,
ਫਿਰ ਆਪਣੇ ਪਾਵਨ ਪੁੱਤਰ ਮੁਖਾਰਬਿੰਦ ਤੋਂ ਇਸ ਤਰ੍ਹਾਂ ਉਚਾਰਨ ਕੀਤਾ ਹੈ,
ਅਬ ਤੁਮ ਜਾਵੋ ਜਗਤ ਮਜਹਾਰੀ,
ਇਹ ਗੁਰੂ ਨਾਨਕ ਦੇ ਪਾਤਸ਼ਾਹ ਤੁਸੀਂ ਹੁਣ ਆਪਣੇ ਨਗਰ ਦੇ ਵਿਚ ਵਾਪਸ ਜਗਤ ਦੇ ਵਿਚ ਜਾਣਾ ਕਰੋ।
ਜੇ ਕਾਰਨ ਨਿਜ ਤਰੋ ਸਰੀਰ,
ਇਸ ਕਾਰਨ ਕਰਕੇ ਤੁਸੀਂ ਸਿੱਖਾਂ ਨੂੰ ਉਪਦੇਸ਼ ਦੇਣ ਵਾਸਤੇ ਜੀਵਾਂ ਦਾ ਭਲਾ ਕਰਨ ਵਾਸਤੇ ਸਰੀਰ ਧਾਰਨ ਕੀਤਾ ਹੈ,
ਪੰਜੋ ਭਾਵ ਪੀਰਾਂ,
ਜਾਓ ਜਾ ਕਰਕੇ ਉਹ ਕਾਰਜ ਨੂੰ ਕਰਨਾ ਕਰੋ ਤੇ ਜੀਵਾਂ ਦਾ ਭਵ ਭਾਵ ਕੇ ਸਾਰੇ ਜਨਮਾਂ ਜਨਮਾਂਤਰਾਂ ਦੇ ਜੀਵਾਂ ਦੀ ਪੀੜਾਂ ਨੂੰ ਕੱਟ ਦੇਣਾ ਕਰੋ।
ਸਿੱਖੀ ਰੀਤ ਪ੍ਰਕਾਸ਼ ਜਾਵੀ,
ਇਸੇ ਤਰ੍ਹਾਂ ਜਿਹੜੀ ਸਿੱਖੀ ਦੀ ਰੀਤ ਹੈ ਨਾ ਸਾਰੇ ਜਗਤ ਦੇ ਵਿਚ ਆਪ ਜੀ ਨੇ ਪ੍ਰਕਾਸ਼ ਕਰਨੀ ਹੈ।
ਬਾਬੂ ਨਿਕਟ ਹਮਾਰੇ ਤਬ ਹੀ,
ਜਦੋਂ ਪੂਰਨ ਸਾਰੀ ਜਗਤ ਦੇ ਵਿਚ ਸਿੱਖੀ ਦੀ ਰੀਤੀ ਪ੍ਰਗਟ ਹੋ ਗਈ ਫਿਰ ਸਾਡੇ ਪਾਸ ਵਾਪਸ ਆਉਣਾ ਹੈ।
ਕਰਮ ਸਰਵ ਨਿਰਵਾਰ,
ਜਿੰਨੇ ਜੀਵ ਕੁਕਰਮ ਕਰ ਰਹੇ ਹਨ ਇਹਨਾਂ ਸਾਰਿਆਂ ਦੇ ਕੁਕਰਮ ਦੂਰ ਕਰ ਦੇਣਾ ਕਰੋ।
ਦੰਭ ਅਨੇਕਨ ਦੂਰ ਬੇਦਾਰ,
ਅਨੇਕਾਂ ਜੀਵਾਂ ਨੇ ਦੰਭ ਪਖਾਂਡ ਜਿਹੜੇ ਧਾਰਨ ਕੀਤੇ ਹਨ ਸਾਰੇ ਦੂਰ ਕਰ ਦੇਣਾ ਕਰੋ।
ਸਤਨਾਮ ਕੋ ਕਰ ਉਪਦੇਸ਼,
ਜਿੰਨੇ ਜੀਵਨ ਸਾਰਿਆਂ ਨੂੰ ਇਹ ਸਤਨਾਮ ਅਕਾਲ ਪੁਰਖ ਦਾ ਜਿਹੜਾ ਉਪਦੇਸ਼ ਦੇਣਾ ਹੈ।
ਧਰਨੀ ਕੋ ਸਭ ਹਰੂ ਕਲੇਸ਼,
ਜਿਹੜੇ ਧਰਤੀ ਦੇ ਉੱਤੇ ਅਨੇਕਾਂ ਪ੍ਰਕਾਰ ਦੇ ਕਲੇਸ਼ ਪਏ ਹਨ ਆਦਿ ਵਿਆਦੀ ਉਪਾਧੀ ਸਾਰੇ ਨਾਸ ਕਰਨੇ ਨੇ।
ਸੁਣ ਕਰ ਸ੍ਰੀ ਅਕਾਲ ਕੇ ਬਚਨਾ,
ਉਸ ਵੇਲੇ ਫਿਰ ਅਕਾਲ ਪੁਰਖ ਦੇ ਬਚਨਾਂ ਨੂੰ ਸੁਣ ਕਰਕੇ
ਬੰਦੇ ਚਰਨ ਬਿਨਾ ਘਰ ਰਚਨਾ,
ਉਸ ਵੇਲੇ ਗੁਰਮੁਖੋ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਅੱਗੇ ਇਸ ਤਰ੍ਹਾਂ ਨਮਸਕਾਰ ਕੀਤੀ ਹੈ।
ਵੱਡੇ ਜਗਤ ਕੀ ਦਿਸ਼ਗਤ ਦਾਈ,
ਗੁਰਮੁਖੋ ਸਮੇ ਫਿਰ ਜਗਤ ਦੇ ਮਾਲ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੀਵਾਂ ਨੂੰ ਮੁਕਤੀ ਦੇਣ ਵਾਸਤੇ ਵਾਪਸ ਆਏ ਹਨ।
ਜਿਨ੍ਹਾਂ ਨੇ ਬੰਦ ਦਿਆਲ ਗੁਸਾਈ,
ਜਿਨ੍ਹਾਂ ਉੱਤੇ ਕਿਰਪਾ ਕਰਨ ਵਾਲੇ ਦਿਆਲੂ ਮਾਲਕ ਸਤਿਗੁਰੂ ਪਾਤਸ਼ਾਹ ਜੀ,
ਕਰੋ ਦੇ ਜਨ ਦੁਤੀ ਨਾ ਕਾਰਨ,
ਗੁਰਮੁਖੋ ਜਿਨ੍ਹਾਂ ਨੇ ਜਿਹੜਾ ਸਰੀਰ ਧਾਰਨ ਕੀਤਾ ਹੋਰ ਕਿਸੇ ਕਾਰਨ ਵਾਸਤੇ ਨਹੀਂ, ਜੀਵਾਂ ਦਾ ਭਲਾ ਕਰਨ ਵਾਸਤੇ ਧਾਰਨ ਕੀਤਾ ਹੈ।
ਕੇਵਲ ਮਾਨਵ ਦੁਖੀਆਂ ਨੂੰ ਤਾਰਨ,
ਅਨੇਕਾਂ ਜੀਵਾਂ ਨੂੰ ਮਨੁੱਖਾਂ ਨੂੰ ਤਾਰਨ ਵਾਸਤੇ,
ਜਿਨ੍ਹਾਂ ਤਨਕੇ ਬਚਨਣ ਵਾਹੀ,
ਗੁਰਮੁਖੋ ਜਿਹੜੇ ਮਨੁੱਖ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਹਨ,
ਸਦਾ ਤਿੰਨ ਜਮ ਭੈ ਨਾਹੀ,
ਉਹ ਸਦਾ ਹੀ ਜਿਹੜੇ ਗੁਰੂ ਸਾਹਿਬ ਦੇ ਬਚਨਾਂ ਤੇ ਚੱਲਦੇ ਉਹਨਾਂ ਨੂੰ ਜਮਾਂ ਦਾ ਭੈ ਨਹੀਂ ਹੈ।
ਜੋ ਬਾਵਨ ਪਦ ਪੰਕਜ ਮਾਰਾ,
ਜਿਸ ਤਰ੍ਹਾਂ ਬਾਵਨ ਉਤਾਰ ਦੇ ਗੁਰਮੁਖੋ ਚਰਨਾਂ ਦੇ ਵਿੱਚੋਂ ਬਹੁਤਾ ਜ਼ਿਆਦਾ ਜਲ ਜਿਹੜਾ ਗੰਗਾ ਦਾ ਨਿਕਲਿਆ ਸੀ,
ਜਗਤ ਵਿਧਾਰੀ ਸੁਰ ਸਰ ਉਤਾਰਾ,
ਤੇ ਜਿਸ ਤਰੀਕੇ ਦੇ ਨਾਲ ਜਗਤ ਦੇ ਵਿੱਚ ਗੰਗਾ ਪ੍ਰਗਟ ਹੋਈ ਹੈ।
ਜੋ ਸ੍ਰੀ ਨਾਨਕ ਉੱਤਮ ਬਾਣੀ,
ਇਸੇ ਪ੍ਰਕਾਰ ਸਤਿਕਾਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਮੁਖਾਰਬਿੰਦ ਤੋਂ ਪਾਵਨ ਪਵਿੱਤਰ ਗੁਰਬਾਣੀ ਉਚਾਰੀ ਗਈ ਹੈ।
ਸਭ ਵਿਸਤਾਰੀ ਗੁਣ ਖਾਨੀ,
ਜਿਹੜੀ ਸਾਰੇ ਗੁਣਾਂ ਦੀ ਖਾਨ ਜਗਤ ਦੇ ਵਿੱਚ ਪ੍ਰਗਟ ਹੋ ਗਈ ਹੈ।
ਜੇ ਮੈਂ ਥੂਲ ਸਰੀਰ ਜੋ ਮੱਝਾਂ ਹੈ,
ਗੰਗਾ ਦੇ ਵਿੱਚ ਸਥੂਲ ਸਰੀਰ ਦੇ ਰਾਹੀਂ ਜਿਹੜੇ ਜੀਵ ਇਸ਼ਨਾਨ ਕਰਦੇ ਹਨ,
ਪਾਪ ਕਮਾਤੇ ਸਭ ਹੀ ਭੱਜਾ ਹੈ,
ਗੁਰਮੁਖ ਉਹਨਾਂ ਦੇ ਸਾਰੇ ਪਾਪ ਜਿਹੜੇ ਨਾਸ ਹੋ ਜਾਂਦੇ ਨੇ ਇਸ਼ਨਾਨ ਕਰਨ ਦੇ ਨਾਲ।
ਮੈਂ ਸੂਖਮ ਮਨ ਇਸ਼ਨਾਨਾ,
ਜਿਹੜਾ ਸੂਖਮ ਸਰੀਰ ਦਾ ਗੁਰਬਾਣੀ ਦੇ ਵਿੱਚ ਇਸ਼ਨਾਨ ਕਰਦਾ, ਮਨ ਕਰਕੇ ਗੁਰਬਾਣੀ ਦੇ ਵਿੱਚ ਇਸ਼ਨਾਨ ਕਰਦਾ ਹੈ।
ਕਰੇ ਜੇ ਨਰ ਤਨ ਕੇ ਗਤ ਪਨ,
ਗੁਰਮੁਖੋ ਅਕਾਲ ਪੁਰਖ ਪਰਮੇਸ਼ਰ ਦੀ ਬਾਣੀ ਜਿਹੜੀ ਆ ਜੀਵਾਂ ਦੇ ਸਮੂਹ ਪਾਪਾਂ ਨੂੰ ਨਾਸ ਕਰ ਦਿੰਦੀ ਹੈ, ਕੇਵਲ ਮੁਕਤੀ ਬਖਸ਼ ਦਿੰਦੀ ਹੈ।
ਇੱਕ ਥਲ ਇਹ ਸਭ ਥਲ ਮਾਹੀ,
ਤੇ ਗੁਰਮੁਖੋ ਗੰਗਾ ਤੇ ਇੱਕ ਜਗ੍ਹਾ ਤੇ ਹੈ, ਪਰ ਸਤਿਗੁਰੂ ਸਾਹਿਬ ਦੀ ਗੁਰਬਾਣੀ ਜਿਹੜੀ ਸਾਰੀਆਂ ਜਗ੍ਹਾ ਤੇ ਹੈ।
ਸਭ ਵਿਧ ਸੁਗਮ ਆਗਮ ਕਛ ਨਾਹੀ,
ਤੇ ਗੁਰਮੁਖੋ ਸਾਰੀਆਂ ਵਿਧੀਆਂ ਦੇ ਨਾਲ ਜੀਵਾਂ ਨੂੰ ਕਲਿਆਣ ਦੇਣ ਵਾਲੀ ਤੇ ਸੁਖ ਬਖਸ਼ਣ ਵਾਲੀ ਹੈ।
ਪੜ੍ਹਤ ਸੁਣਤ ਗੰਤ ਦੇਤ ਸੁਖਾਰੇ,
ਤੇ ਗੁਰਮੁਖੋ ਜਿਹੜੇ ਪੜ੍ਹਦੇ ਨੇ ਤੇ ਸੁਣਦੇ ਨੇ ਗੁਰਬਾਣੀ ਨੂੰ, ਉਹਨਾਂ ਨੂੰ ਪਾਵਨ ਪਵਿੱਤਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੁਖ ਬਖਸ਼ ਦਿੰਦੇ ਹਨ।
ਜੀਰਾ ਕਮਾਵੇ ਜਗ ਭਾਵ ਹਾਰੇ,
ਤੇ ਗੁਰਮੁਖੋ ਜਿਹੜੇ ਗੁਰਬਾਣੀ ਦੀ ਕਮਾਈ ਨੀ ਕਰਦੇ, ਗੁਰਬਾਣੀ ਪੜ੍ਹਦੇ ਨੀ, ਮਾਲਕ ਦੇ ਨਾਮ ਨੂੰ ਨੀ ਜਪਦੇ, ਜਗਤ ਦੇ ਵਿੱਚ ਮਨੁੱਖਾ ਜਨਮ ਹਾਰ ਕਰਕੇ ਚਲੇ ਜਾਂਦੇ ਹਨ।
ਸੋਰਾ ਸਤਸੰਗਤ ਸੁਭ ਘਾਟ ਤੇ ਨਿਤ ਕਰੋ ਇਸ਼ਨਾਨ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ, ਗੁਰਸਿੱਖੋ ਜਿਹੜੀ ਸਤ ਸੰਗਤ ਹੈ ਨਾ, ਸਤਸੰਗਤ ਦੀ ਘਾਟ ਦੇ ਉੱਤੇ ਹਮੇਸ਼ਾ ਹੀ ਜਿਹੜਾ ਇਸ਼ਨਾਨ ਕਰਨਾ ਕਰੋ, ਮਾਲਕ ਦੇ ਨਾਮ ਦੇ ਵਿੱਚ ਇਸ ਤਰੀਕੇ ਦੇ ਨਾਲ ਬਿਰਤੀ ਰੱਖਣਾ ਕਰੋ।
ਸਭ ਸੰਤੋਖ ਸਿੰਘ ਬੰਦ ਦੁਆ ਨਮੋ ਨਮੋ ਗੁਣ ਖਾਨ,
ਤੇ ਕਵੀ ਭਾਈ ਸੰਤੋਖ ਸਿੰਘ ਜੀ ਗੁਰਮੁਖੋ ਨਮਸਕਾਰ ਕਰਦੇ ਹਨ, ਤੇ ਨਮਸਕਾਰ ਕਰਦੇ ਉਸ ਅਕਾਲ ਪੁਰਖ ਪਰਮੇਸ਼ਰ ਅੱਗੇ, ਜਿਹੜੇ ਪਰਮੇਸ਼ਰ ਗੁਣਾਂ ਦੀ ਖਾਨ ਹਨ, ਜੀਵਾਂ